519-622-0660, jackquicktrucklube.com. QTL, because we care. Quick Truck Lube!
जबरदस्त, एक दफा फिर से आ गई लीजा कॉस्मेटिक्स की वेयरहाउस सेल, यानी क्वालिटी प्रोडक्ट्स और डिस्काउंट्स का जबरदस्त मेल, जहां आपको मिलेंगे परफ्यूम्स, कॉस्मेटिक्स, स्किन केयर, डिजाइनर सनग्लासेस, डिजाइनर पर्सेस, चॉकलेट्स और बहुत कुछ। आपको मिलेगा 80% तक डिस्काउंट। तो आइए, एट 135 कॉमर्स वैली ड्राइव ईस्ट मार्कम में सेल स्टार्ट हो रही है July 31st से August 17th तक। ज्यादा डिटेल्स के लिए विजिट कीजिए leezacosmetics.com।
अपना घर बेचने के बारे में सोच रहे हैं? अगर ऐसा ही है तो विजिट कीजिए modernsolution.ca और बचाएं ढेरों डॉलर्स। मॉडर्न सोल्यूशन थ्रू घर बेचने पर आपको 4-5% की भारी कमीशन नहीं पे करनी होगी। सही सुन रहे हैं आप, मॉडर्न सोल्यूशन रियल्टी इंक प्रोवाइड करता है फुल सर्विस सिर्फ 2% टोटल में। जी हाँ, ओनली 2% कमीशन, 1% फॉर सेलर एजेंट, 1% फॉर बायर एजेंट। कोई अपफ्रंट फी नहीं, कोई हिडन कॉस्ट नहीं, कोई गिमिक नहीं, सिर्फ 2% कमीशन। होम सेलिंग पैकेज की अधिक जानकारी के लिए modernsolution.ca करें विजिट, modernsolution.ca। अगर आप मॉडर्न सोल्यूशन रियल्टी से घर खरीद रहे हैं तो आपको मिलेगा 1% कैशबैक। कॉल 9058975000, 9058975000, modernsolution.ca। दाल अरावली, लैम चॉप्स, कलमी कबाब, मुर्ग मेथी मलाई, मूंछ पानी आ रहा है, दम मोट काली मिर्च, दिल्ली का मशहूर तंदूरी चिकन।
ओ मैडम, कनाडा बैठे हैं आपा, दिल्ली नहीं।
ओही तो मैं कह रही हूं, कनाडा बैठे दिल्ली का स्वाद चखो, लेक ओंटारियो दे कंडे, खूबसूरत नजारिया दे नाल लंच या फिर डिनर करो एट रियासत इंडियन रेस्टोरेंट एंड बार, ओपल डाउनटाउन, हाई एंड एम्बियंस, फ्रेंडली स्टाफ, अव्वल दर्जे दी मेजबानी, बार ऑथेंटिक इंडियन फ्लेवर्स, ओपन 6 डेज अ वीक, 11:30 to 9 PM, ट्यूसडेज ऑफ, 263 लेकशोर रोड ईस्ट, 905-844-5344, 905-844-5344। खाने का स्वाद जो हमेशा रहेगा, रियासत इंडियन रेस्टोरेंट एंड बार दिनाल।
नाउ सेलिंग आर्टे कॉन्डोमिनियम्स इन मिसिसागा, यूनिट स्टार्ट होते हैं फ्रॉम द 400s, लोकेशन इज ओनली 2 मिनट्स वॉक फ्रॉम द LRT, 10 स्टेप्स फ्रॉम द BRT एंड ओनली मिनट्स अवे फ्रॉम मेजर हाईवेज एंड स्क्वायर वन मॉल। 75% of the building falls under $650,000 range. Invest aaj hi kariye with only 5% every year with a total deposit of 15% before occupancy, which is in 2025. Units in hand, guaranteed allocation. Call karein Saurabh ya PK Sabarwal ko for your platinum access at 647-864-8844 or visit gtacondogallery.com.
आज मेन्यू में क्या है?
आज मेन्यू में है मटर हैप्पी, कढ़ाई हैप्पी, पालक हैप्पी, हैप्पी टिक्का हैप्पी। बुर्जी बोलो, आपको क्या चाहिए?
पहले तो तुम इतनी हैप्पी क्यों हो, और दूसरा ये हैप्पी हैप्पी क्या है?
ये हैप्पी पनीर है जो है इतना स्वाद और इतना सॉफ्ट, खाने वाला भी हैप्पी, बनाने वाला भी हैप्पी।
कितना सॉफ्ट है यार।
हैप्पी डेयरी पनीर अब आपके लोकल ग्रोसरी स्टोर्स में अवेलेबल।
राज, नाम तो सुना ही होगा।
किवें नहीं सुनिया हो सकता, राज शारदा जी दा नाम। सानू इन्ने फट्टे करता मालिक राज जी ने ही तां बणाया। हर किस्म दे प्रोजेक्ट्स नाल डील करदे ने राज शारदा जी। एम्पायर बिल्डर्स अते होर कई बिल्डर्स नाल काम करदे ने। बिल्डर प्रोजेक्ट्स लई गारंटीड एलोकेशंस ने इना कोल। प्री कंस्ट्रक्शन च इंटरेस्टेड हो या बाइंग एंड सेलिंग ऑफ रेजिडेंशियल प्रॉपर्टीज, राज जी नू कॉल करो ते अपने मतलब दी प्रॉपर्टी च निवेश करो। होर ते होर राज जी थानू गाइड करदे ने कि किवें अपने एग्जिस्टिंग कर दी इक्विटी नू इस्तेमाल करके इन्वेस्टमेंट प्रॉपर्टी खरीदी जा सकती है। ब्रोकर राज शारदा, TFN रियल्टी ब्रोकरेज, 416-898-6500, 416-898-6500, ब्रोकर राज शारदा।
सपना मरना आया,
ए तलख हकीकत है, पर सबना दी जिंदगी दा अंत यही है। इस अंतले समय दियां रस्तां नूं ब्रैम्पटन क्रीमेटोरियन एंड विजिटेशन सेंटर वालों पूरे सत्कार अते मर्यादा नाल निभाउण दे नाल नाल हुण टोरांटो दे ईस्ट वाले पासे दियां कम्युनिटीज लई 384 फिनली एवेन्यू ते एजेक्स क्रीमेटोरियन एंड विजिटेशन सेंटर दियां सेवावां अवेलेबल ने। इस सेंटर विच भी अंतम यात्रा दियां सारियां रस्मां इको ही छत थले कीतियां जांदियां ने। वधेरे जानकारी लई वैबसाइट है www.acbc.info, टेलीफोन 289-372-3300। ਜਾਂ ਇੰਦਰਜੀਤ ਸਿੰਘ ਵੱਲ ਨੂੰ 416-666-6655 ਤੇ ਕਾਲ ਕੀਤਾ ਜਾ ਸਕੇ।
जहाँ ईमानदारी होती है वहीं सच्चाई होती है, और अगर तयशुदा वक्त पर आपको चीजों की डिलीवरी या सर्विस मिल जाए तो फिर क्या कहने। जी हाँ, अगर आपको अपने सपनों का घर लेना हो या उसे मॉर्गेज करना हो तो सिर्फ एक ही नाम, LML Mortgages एंड जगदीप साचा रियल इस्टेट। 15 साल के एक्सपीरियंस और नॉलेज के साथ विजिट करें वेबसाइट www.lmlmortgages.com या फिर डायल करें 416-725-7872 पर।
कुछ रिश्ते किराए दे घर वर्गे हुंदे ने, जिन्ना मर्जी दिल नाल सजा लो कदे अपने नहीं बनदे।
पर हुण घर भी अपना होगा, रिश्ते भी मजबूत होंगे।
ओ किवें?
रीमैक्स गोल्ड ते सिया लखनपाल लेके आए ने मौके बेशुमार। Free market evaluation, in-house financing, lowest interest rates. Call Team Sia at 905-500-5040, 905-500-5040. Team Sia with Sia Lakhanpal, sell, buy, invest. Because she sells the best. Ontario Truck and Safety Training नवे ड्राइवर्स नू कमर्शियल व्हीकल चलाउण लई सेफ्टी दी महत्ता जाणू करवाउण दे इक उपराले वजों खोलिया गया। मिनिस्ट्री अप्रूव्ड प्रोफेशनल अते थरो ट्रेनिंग प्रोवाइड कीती जांदी है। कोविड दे चलदे सारी सावधानी वरती जा रही है। ऑनलाइन क्लासेस होण गया। जेकर तुसी इंप्लॉयमेंट इंश्योरेंस दे हो या फिर तुहानू ले ऑफ कर दिता गया तां सरकार वल्लों रिफंड वी दिलवाया जाएगा ओंटेरियो ट्रक एंड सेफ्टी ट्रेनिंग वल्लों। एयरपोर्ट रोड अमेरिकन ड्राइव ते सारिया मेजर हाईवे से नजदीक ओंटेरियो ट्रक एंड सेफ्टी ट्रेनिंग माल्टन मिसिसागा टोरंटो ब्रांटन दे रेजिडेंस ले है बहुत कन्वीनियंट टू बी। 905-670-9840 905-677-9840 इज द नंबर टू कॉल। 100% फाइनेंसिंग वी है अवेलेबल। ज्यादा जानकारी लिए विजिट otst.ca।
टीम 100 एकर्स नेता कमाल ही करती थोड़े लिए फिर एक ग्रेट इन्वेस्टमेंट अपॉर्चुनिटी लेके आए ने नॉर्थ ऑफ वाशवा दे विच। Condo start ho rahe hain from low $300,000 with easy deposit structure. Closing starts end of 2024. Loads of incentives nahi, jive ke free assignment, laminate flooring, stainless steel appliances, captive element charges, ate hor bahut kuch. Durham College ate Ontario Tech University bus 2 minute di duri te. It's right next to the biggest shopping mall. Easy access hai to Highway 407, 412, schools, hospital parks and golf courses. Limited release by the builder, VIP access ले, guaranteed units ले, team 100 acres का number 905-929-3000, 905-929-3000, team 100 acres.
ਸਿਰ ਤੇ ਇੱਕ ਛੱਤ ਹੋਵੇ, ਐਸੀ ਹਰ ਕਿਸੇ ਦੀ ਚਾਹਤ ਹੁੰਦੀ ਹੈ। ਇਸ ਚਾਹਤ ਨੂੰ ਹਕੀਕਤ ਬਣਾਉਂਦੇ ਨੇ ਮੌਰਗੇਜ ਅਲਾਇੰਸ ਦੇ ਹਰਪ੍ਰੀਤ ਸੰਧੂ। ਘਰ ਦੀ ਫਸਟ ਮੌਰਗੇਜ, ਸੈਕਿੰਡ ਮੌਰਗੇਜ, ਲਾਈਨ ਆਫ ਕ੍ਰੈਡਿਟ, ਰੀਫਾਈਨਾਂਸਿੰਗ ਲਈ ਪ੍ਰੋਫੈਸ਼ਨਲ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਹਰਪ੍ਰੀਤ ਸੰਧੂ ਮੌਰਗੇਜ ਅਲਾਇੰਸ ਤੋਂ। 100 ਤੋਂ ਵੱਧ ਕੰਪਨੀ ਸਾਰੇ ਮੇਜਰ ਬੈਂਕਸ ਨਾਲ ਕੰਮ ਕਰਦੇ ਨੇ। ਸੈਲਫ ਇੰਪਲੋਇਡ ਹੋ ਜਾਂ ਫਿਰ ਕੈਨੇਡਾ ਨਵੇਂ ਆਏ ਹੋ, क्रेडिट चंगा या माड़ा कोई प्रॉब्लम नहीं। हरप्रीत संदूक भरोसेमंद मॉर्गेज सेवा प्रोवाइड करते हैं। प्राइवेट फंडिंग लई, क्लोजिंग च मदद लई आज ही कॉन्टैक्ट करो हरप्रीत संदू जी के नाल 416-453-1978, 416-453-1978। हरप्रीत संदू मॉर्गेज अलायंस, कर लब्बण दा काम थवाडा, मॉर्गेज दा साडा। लाइसेंस नंबर 12913। इंतजार सी ना थानू भी, जिसका सारे आनू इंतजार सी सुनहरे मौके दा। रीमैक्स गोल्ड दे गोडी घुमन ब्रैम्पटन दे विच ओनर बनन दा सुपना पूरा करन लई पेश कर रहे ने गोल्डन अपॉर्चुनिटी। समा आ गया है अपने मालिक आप बनन दा। इन्वेस्ट करो एयरपोर्ट अते मेफील्ड दे कमर्शियल सेंटर दे 18 एकर्स तो वध दी रिटेल स्पेस ते पाओ जबरदस्त रिटर्न। Now is the time to run and own your retail commercial unit. Bagair kise deri application achhi paro, appointment lo ate Vic Kumar nu call karo 905-456-1010 te 905-456-1010 Vic Kumar.
ਕੱਲ ਤੱਕ ਤਾਂ ਬੜੇ ਪਰੇਸ਼ਾਨ ਸੀ, ਅੱਜ ਖੁਸ਼ ਲੱਗ ਰਹੇ ਹੋ, ਕੀ ਗੱਲ?
ਘਰ ਦੀ ਡਾਊਨ ਪੇਮੈਂਟ ਦੇਣੀ ਸੀ, ਪੈਸੇ ਘੱਟ ਰਹੇ ਸੀ, ਟੈਨਸ਼ਨ ਚ ਸੀ ਕਿ ਕਿੱਥੋਂ ਬੰਦੋਬਸਤ ਕਰਾਂ। ਮੇਰੀ ਸਾਰੀ ਪਰੇਸ਼ਾਨੀ ਦੂਰ ਕਰਤੀ ਲੈਂਡਿੰਗ ਟ੍ਰੀ ਨੇ।
ਉਹ ਕਿਵੇਂ?
ਲੈਂਡਿੰਗ ਟ੍ਰੀ ਵੱਲੋਂ ਲੋਨ ਅਗੇਂਸਟ ਗੋਲਡ ਪ੍ਰੋਵਾਈਡ ਕੀਤਾ ਜਾਂਦਾ। ਆਪਣਾ ਗੋਲਡ ਉਹਨਾਂ ਨੂੰ ਦਿਓ ਤੇ ਉਹਦੇ ਅਗੇਂਸਟ ਲੋਨ ਲੈ ਲਓ। ਜਦ ਇੰਸਟਾਲਮੈਂਟਸ ਪੇ ਹੋ ਜਾਣ, ਆਪਣਾ ਗੋਲਡ ਵਾਪਸ ਕਰ ਲਿਆਓ।
लेंडिंग ट्री। कोई क्रेडिट चेक नहीं, कोई लेंडर या ब्रोकर फी नहीं, होर ता होर क्रेडिट रिपोर्ट ते शो भी नहीं हुंदा। नाले लेंडिंग ट्री कैश फॉर गोल्ड ते फर्स्ट एंड सेकंड मॉर्गेजेस दी सर्विस भी प्रोवाइड करदा है। जीटीए दे विच तीन लोकेशंस तो सर्व करदा है लेंडिंग ट्री। आज ही संपर्क करो 905-497-4973 ते 905-497-4973।
लेंडिंग ट्री कर दिंदा है टेंशन फ्री।
ਜੇਕਰ ਸਾਥੀਓ ਤੁਸੀਂ ਸਾਡੇ ਕਿਸੇ ਵੀ ਸਪਾਂਸਰ ਦਾ ਨੰਬਰ ਮਿਸ ਕਰ ਚੁੱਕੇ ਹੋ ਤਾਂ ਕੋਈ ਗੱਲ ਨੀ, 416-475-5000 ਤੇ ਤੁਸੀਂ ਕਾਲ ਕਰ ਸਕਦੇ ਹੋ। ਸਾਰੀ ਜਾਣਕਾਰੀ ਤੁਹਾਨੂੰ ਮੁਹੱਈਆ ਕਰਵਾਈ ਜਾਏਗੀ 416-475-5000। ਫੋਰ ਦੀ ਗੱਲ ਇੱਥੇ ਜ਼ਰੂਰ ਕਰ ਦਈਏ, ਫੋਰਜ ਫੋਰਡ ਐਚ ਐਸ ਟੀ ਲਾਈਨ ਐਂਡ ਗੈਟ ਯੂਜ਼ ਟੂ ਦੀ ਅਟੈਂਸ਼ਨ। ਜੇਕਰ ਤੁਸੀਂ ਡਰਾਈਵ ਕਰੋਗੇ ਇਸ ਗੱਡੀ ਦੇ ਵਿੱਚ ਤੁਹਾਨੂੰ ਬਹੁਤ ਸਾਰੀ ਅਟੈਂਸ਼ਨ ਮਿਲਣ ਵਾਲੀ ਹੈ। ਖੂਬਸੂਰਤ ਡਿਜ਼ਾਈਨ, ਖੂਬਸੂਰਤ ਇੰਟੀਰੀਅਰ ਵਿਦ ਯੂਨੀਕ ਵੈਟ ਸਟਿਚਿੰਗ ਪਲੱਸ ਦੀ ਅਵੇਲੇਬਲ ਪੈਨੋਰਮਿਕ ਰੂਫ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ fortoronto.ca ਕਰ ਸਕਦੇ ਹੋ ਵਿਜਿਟ। ਸਟੈਂਡਰਡ ਕੋਕੋ ਪਾਇਲਟ ਵਰਗੇ ਫੀਚਰਸ ਤੁਹਾਨੂੰ ਮਿਲਣਗੇ। 0% APR ਪਰਚੇਸ ਫਾਈਨਾਂਸਿੰਗ ਫਾਰ ਅਪ ਟੂ 72 ਮੰਥਸ। ਵਧੇਰੀ ਜਾਣਕਾਰੀ ਦੇ ਲਈ fortoronto.ca ਕਰੋ ਵਿਜਿਟ, ਜਾਂ ਫਿਰ ਤੁਸੀਂ ਆਪਣੇ ਨਜ਼ਦੀਕੀ ਦੇ ਫੋਰਡ ਏਰੀਆ ਡੀਲਰ ਦੇ ਕੋਲ ਪਹੁੰਚੋ। ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਤੁਸੀਂ ਸੁਣ ਰਹੇ ਹੋ, ਗੱਲ ਕਰਾਂਗੇ ਜਤਵੀਰ ਜੀ ਦੇ ਨਾਲ। ਜਤਵੀਰ ਜੀ
ਬਹੁਤ ਸ਼ੁਕਰੀਆ ਜੀ, ਔਰ ਰੁੱਕ ਕਰਦੇ ਹਾਂ ਸਿੱਧਾ ਹੈਡਲਾਈਨਸ ਪਾਰਟ 2 ਵੱਲ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ US ਪ੍ਰੈਜ਼ੀਡੈਂਟ ਜੋ ਬਾਈਡਨ ਦੇ ਨਾਲ ਫੋਨ ਦੇ ਉੱਤੇ ਇੱਕ ਅਹਿਮ ਗੱਲਬਾਤ ਕੀਤੀ ਹੈ, ਜਿਹਦੇ ਵਿੱਚ ਕਿ ਕਈ ਵੱਖ ਵੱਖ ਮਸਲੇ ਜਿਹੜੇ ਨੇ ਫੋਨ ਦੇ ਉੱਤੇ ਵਿਚਾਰੇ ਗਏ ਨੇ। ਜੋ ਗੱਲਬਾਤ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਔਰ US ਪ੍ਰੈਜ਼ੀਡੈਂਟ ਜੋ ਬਾਈਡਨ ਦੇ ਵਿੱਚ ਹੋਈ ਹੈ, ਉਹਦੇ ਵਿੱਚ ਅਸੀਂ ਜ਼ਿਕਰ ਕਰਨਾ ਚਾਹੁੰਦੇ ਹੈਗੇ ਕਿ ਦੋਨੋਂ ਹੀ ਕੰਟਰੀਜ਼ ਨੇ ਆਪਸ ਦੇ ਵਿੱਚ ਸਭ ਤੋਂ ਪਹਿਲਾਂ ਤੇ ਲੇਬਰ ਦੇ ਉੱਤੇ ਗੱਲਬਾਤ ਕੀਤੀ ਹੈ, ਇਨਵਾਇਰਮੈਂਟਲ ਸਟੈਂਡਰਡਸ ਦੇ ਉੱਤੇ ਗੱਲਬਾਤ ਕੀਤੀ ਹੈ, ਕਿਸ ਤਰੀਕੇ ਦੇ ਨਾਲ ਬਾਰਡਰ ਸੇਫਲੀ ਓਪਨ ਕੀਤੇ ਜਾਣ, ਇਸ ਮੁੱਦੇ ਦੇ ਉੱਤੇ ਵੀ ਜਿਹੜੇ ਵਿਚਾਰ ਨੇ ਉਹ ਕੀਤੇ ਗਏ ਨੇ। ਕੈਨੇਡਾ ਦੇ ਦੋ ਕੈਨੇਡੀਅਨ ਜਿਹੜੇ ਨੇ ਉਹ ਚਾਈਨਾ ਨੇ ਆਪਣੀ ਡਿਟੈਂਸ਼ਨ ਦੇ ਵਿੱਚ ਰੱਖੇ ਹੋਏ ਨੇ, ਮਾਈਕਲ ਸਟੈਬੋਰ ਔਰ ਮਾਈਕਲ ਕੋਵਰਿਗ। ਹੁਣ ਉਹਨਾਂ ਦੋਨਾਂ ਨੂੰ, ਦੋਨੋਂ ਕੈਨੇਡੀਅਨਸ ਨੂੰ ਰਿਹਾ ਕਰਵਾਇਆ ਜਾਵੇ ਚਾਈਨਾ ਤੋਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ US ਪ੍ਰੈਜ਼ੀਡੈਂਟ ਜੋ ਬਾਈਡਨ ਤੋਂ ਇਸ ਵਾਸਤੇ ਮਦਦ ਮੰਗੀ ਹੈ। US ਪ੍ਰੈਜ਼ੀਡੈਂਟ ਜੋ ਬਾਈਡਨ ਨੇ ਭਰੋਸਾ ਦਵਾਇਆ ਹੈ ਕਿ ਅਸੀਂ ਜਲਦੀ ਤੋਂ ਜਲਦੀ ਦੋਨੋਂ ਕੈਨੇਡੀਅਨਸ ਨੂੰ ਚਾਈਨਾ ਤੋਂ ਰਿਹਾ ਕਰਵਾਉਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਾਂਗੇ। ਕੈਨੇਡਾ US ਲੈਂਡ ਬਾਰਡਰ ਦੇ ਉੱਤੇ ਵੀ ਕਿਸ ਤਰੀਕੇ ਦੇ ਨਾਲ ਕੋਲੈਬੋਰੇਸ਼ਨ ਕੀਤੀ ਜਾਵੇ ਉਹਦੇ ਬਾਰੇ ਵੀ ਗੱਲਬਾਤ ਕੀਤੀ ਜਾ ਰਹੀ ਹੈ। ਫਿਰ ਜਿਹੜੀਆਂ ਵਾਇਲਡ ਫਾਇਰ ਜਿਹੜੀਆਂ ਕਈ ਜਗ੍ਹਾ ਅੱਗਾਂ ਇਸ ਵੇਲੇ ਲੱਗ ਰਹੀਆਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਰੋਕਿਆ ਜਾਵੇ, ਫਾਇਰ ਫਾਈਟਿੰਗ ਦੇ ਰਿਸੋਰਸਿਸ ਨੂੰ ਸ਼ੇਅਰ ਕਰਨ ਦੀ ਜਿਹੜੀ ਆਪਸ ਦੇ ਵਿੱਚ ਗੱਲਬਾਤ ਕੀਤੀ ਗਈ ਹੈ। ਇਸ ਤੋਂ ਇਲਾਵਾ COP26 ਜਿਹੜਾ ਸਮਿਟ ਹੋਣ ਜਾ ਰਿਹਾ ਹੈਗਾ ਉਹਦੇ ਵਿੱਚ ਵੀ ਆਪਸ 'ਚ ਇਕੱਠੇ ਮਿਲ ਕੇ ਗੱਲ ਕਰਨ ਦੀ ਗੱਲ ਕੀਤੀ ਗਈ ਹੈ, ਔਰ ਨਾਲ ਦੀ ਨਾਲ ਅਖੀਰ ਦੇ ਵਿੱਚ ਓਲੰਪਿਕ ਗੇਮਸ ਦੀ ਵੀ ਗੱਲ ਕੀਤੀ ਗਈ ਹੈ, ਔਰ ਕੈਨੇਡਾ ਦੀ ਵੁਮਨ ਸੋਕਰ ਟੀਮ ਜਿਸਨੇ ਕਿ ਅਮਰੀਕਾ ਨੰਬਰ 1 ਟੀਮ ਨੂੰ ਹਰਾਇਆ ਉਹਦੇ ਬਾਰੇ ਵੀ ਦੋਨੋਂ ਲੀਡਰਸ ਨੇ ਆਪਸ ਦੇ ਵਿੱਚ ਗੱਲਬਾਤ ਕੀਤੀ ਹੈ। ਡਿਟੇਲ ਰਿਪੋਰਟ ਤੁਸੀਂ ਮਿਡਵੀਕ ਨਿਊਜ਼ ਪੇਪਰ ਦੇ ਵਿੱਚ ਪੜ੍ਹ ਸਕੋਗੇ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਸਿੱਧਾ, ਅਸੀਂ ਰੁਕ ਕਰਾਂਗੇ ਪਾਕਿਸਤਾਨ ਵੱਲ। ਪਾਕਿਸਤਾਨ ਦੇ ਵਿੱਚ ਇਸ ਵੇਲੇ ਕੁਝ ਸ਼ਹਿਰਾਂ ਦੇ ਵਿੱਚ ਕੋਵਿਡ ਦੇ ਕਾਰਨ ਸਿਚੁਏਸ਼ਨ ਖਰਾਬ ਹੋ ਰਹੀ ਹੈ, ਜਿਸਦੇ ਕਾਰਨ ਕਿ ਪਾਕਿਸਤਾਨ ਦੇ ਕੈਬਨਿਟ ਮੰਤਰੀ ਫਾਜ਼ ਚੌਧਰੀ ਉਹਨਾਂ ਨੇ ਕਿਹਾ ਹੈ ਕਿ ਸਿੰਧ ਦੀ ਸਰਕਾਰ ਜਿਹੜੀ ਹੈ ਉਹ ਜੋ ਕਰਾਚੀ ਔਰ ਹੈਦਰਾਬਾਦ ਦੇ ਵਿੱਚ ਸਿਚੁਏਸ਼ਨ ਕੋਵਿਡ ਦੀ ਖਰਾਬ ਹੋ ਰਹੀ ਹੈ ਇਹਦੇ ਵਾਸਤੇ ਸਿੰਧ ਦੀ ਸੂਬਾ ਸਰਕਾਰ ਜ਼ਿੰਮੇਵਾਰ ਉਹਨਾਂ ਨੇ ਠਹਿਰਾਇਆ। ਔਰ UAE ਨੇ ਐਲਾਨ ਕੀਤਾ ਹੈਗਾ ਹੈ ਕਿ ਟ੍ਰਾਂਜ਼ਿਟ ਫਲਾਈਟਸ ਚਾਹੇ ਉਹ ਪਾਕਿਸਤਾਨ ਤੋਂ ਆ ਰਹੀਆਂ ਜਾਂ ਹੋਰ ਵੱਖ ਵੱਖ ਕੰਟਰੀਜ਼ ਤੋਂ ਆ ਰਹੀਆਂ ਉਹਨਾਂ ਨੂੰ 5 ਅਗਸਤ ਤੋਂ ਜਿਹੜੀ ਹੈ ਉਹ ਇਜਾਜ਼ਤ ਦਿੱਤੀ ਜਾਏਗੀ। ਅਗਲੀ ਵੱਡੀ ਖਬਰ ਅਸੀਂ ਤੁਹਾਡੇ ਨਾਲ ਲਾਹੌਰ ਤੋਂ ਸਾਂਝੀ ਕਰ ਰਹੇ ਹੈਗੇ ਹਾਂ। 4 ਲੜਕੀਆਂ ਲਾਹੌਰ ਦੇ ਵਿੱਚ ਲਾਪਤਾ ਨੇ, ਉਹ ਇਹਦੇ ਬਾਰੇ ਲਗਾਤਾਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਪੁਲਿਸ ਦੁਆਰਾ ਕੀਤੀ ਜਾ ਰਹੀ ਹੈ। ਔਰ ਜਿੱਥੇ ਪਾਕਿਸਤਾਨ ਵੱਲੋਂ ਐਲਾਨ ਕੀਤਾ ਗਿਆ ਹੈ, ਅਸਦ ਉਮਰ ਨੇ ਕਿਹਾ ਹੈਗਾ ਕਿ 1 ਮਿਲੀਅਨ ਲੋਕਾਂ ਨੂੰ ਡੇਲੀ ਵੈਕਸੀਨੇਸ਼ਨ ਕਰਨ ਦਾ ਜਿਹੜਾ ਹੁਣ ਟਾਰਗੇਟ ਹੈਗਾ ਉਹ ਪਾਕਿਸਤਾਨ ਨੇ ਅਚੀਵ ਕਰ ਲਿਆ। ਆਉਣ ਵਾਲੇ ਸਮੇਂ ਦੇ ਵਿੱਚ ਵੈਕਸੀਨੇਸ਼ਨ ਜਿਹੜੀ ਹੈ ਪਾਕਿਸਤਾਨ ਦੇ ਵਿੱਚ ਹੋਰ ਵੀ ਜ਼ਿਆਦਾ ਤੇਜ਼ੀ ਦੇ ਨਾਲ ਕੀਤੀ ਜਾਏਗੀ। ਔਰ ਸਿਆਸਤ ਦਾ ਅਸਰ ਪਹਿਲਾਂ ਵੀ ਸਪੋਰਟਸ ਦੇ ਉੱਤੇ ਹੁੰਦਾ ਨਜ਼ਰ ਆਇਆ, ਲੇਕਿਨ ਤਾਜ਼ਾ ਹੁਣ ਜਿਹੜੀ ਪਾਕਿਸਤਾਨ ਵੱਲੋਂ ਕਸ਼ਮੀਰ ਪ੍ਰੀਮੀਅਰ ਲੀਗ KPL ਜਿਹੜੀ ਕਰਵਾਈ ਜਾ ਰਹੀ ਹੈ ਉਹਦੇ ਵਿੱਚ ਵੀ ਸਿਆਸਤ ਦਾ ਅਸਰ ਪੂਰੀ ਤਰ੍ਹਾਂ ਦੇਖਣ ਨੂੰ ਨਜ਼ਰ ਆਇਆ। ਜਿੱਥੇ ਪਾਕਿਸਤਾਨ ਦੇ ਵਿੱਚ KPL ਕਸ਼ਮੀਰ ਪ੍ਰੀਮੀਅਰ ਲੀਗ ਕਰਵਾਈ ਜਾ ਰਹੀ ਹੈ, ਇਸ ਦੇ ਉੱਤੇ ਜਿੱਥੇ ਇੰਡੀਅਨ ਕ੍ਰਿਕਟ ਬੋਰਡ ਨੇ ਕਈ ਪਲੇਅਰਸ ਦੇ ਉੱਤੇ ਦਬਾਅ ਪਾਇਆ ਕਿ ਤੁਸੀਂ ਜੇ ਪਾਕਿਸਤਾਨ ਦੇ ਵਿੱਚ ਜਾ ਕੇ ਕ੍ਰਿਕਟ ਖੇਲਦੇ ਹੈਗੇ ਹੋ ਤਾਂ ਫਿਰ ਤੁਹਾਨੂੰ ਭਾਰਤ ਦੇ ਵਿੱਚ IPL ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਕ੍ਰਿਕਟ ਖੇਲਣ ਦੀ ਇਜਾਜ਼ਤ ਜਿਹੜੀ ਆ ਉਹ ਨਹੀਂ ਦਿੱਤੀ ਜਾਏਗੀ। ਇਸ ਮਾਮਲੇ ਦੇ ਵਿੱਚ ਮੌਂਟੀ ਪਨੇਸਰ ਇੰਗਲੈਂਡ ਦੇ ਜਿਹੜੇ ਖਿਲਾੜੀ ਰਹਿ ਚੁੱਕੇ ਨੇ ਪਹਿਲਾਂ ਔਰ ਹੁਣ ਉਹ ਕਮੈਂਟਰੀ ਕਰਦੇ ਨੇ, ਮੌਂਟੀ ਪਨੇਸਰ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਦੇ ਵਿੱਚ ਹੋਣ ਵਾਲੀ ਇਸ ਕ੍ਰਿਕਟ ਟੂਰਨਾਮੈਂਟ ਦੇ ਵਿੱਚ ਹਿੱਸਾ ਨਹੀਂ ਲੈਣਗੇ। ਮੌਂਟੀ ਪਨੇਸਰ ਨੇ ਦੱਸਿਆ ਹੈ ਕਿ ਇੰਡੀਅਨ ਕ੍ਰਿਕਟ ਬੋਰਡ ਵੱਲੋਂ ਉਹਨਾਂ ਦੇ ਉੱਤੇ ਦਬਾਅ ਪਾਇਆ ਗਿਆ ਜਿਸ ਦੇ ਚੱਲਦੇ ਆ ਮੌਂਟੀ ਪਨੇਸਰ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਹੁਣ ਕਮੈਂਟਰੀ ਕਰਨ ਲਈ ਨਹੀਂ ਜਾਣਗੇ। ਮੌਂਟੀ ਪਨੇਸਰ ਨੇ ਕਿਹਾ ਹੈ ਕਿ ਉਹਨਾਂ ਦਾ ਕ੍ਰਿਕਟਿੰਗ ਕਰੀਅਰ ਤੋਂ ਬਾਅਦ ਹਜੇ ਕਮੈਂਟਰੀ ਦਾ ਜਿਹੜਾ ਕਰੀਅਰ ਆ ਹਜੇ ਸਿਰਫ ਸ਼ੁਰੂਆਤੀ ਦੌਰ ਦੇ ਵਿੱਚ ਹੈ। ਇੰਡੀਆ ਦੇ ਵਿੱਚ ਬਹੁਤ ਸਾਰੀਆਂ ਕ੍ਰਿਕਟ ਹੁੰਦੀ ਹੈ ਔਰ ਇੰਡੀਆ ਦੇ ਵਿੱਚ ਉਹਨਾਂ ਨੂੰ ਕਮੈਂਟਰੀ ਦੀ ਅਸਾਈਨਮੈਂਟ ਮਿਲਣ ਦੀ ਵੀ ਉਮੀਦ ਹੈ, ਜਿਹਦੇ ਚੱਲਦੇ ਆ ਇੰਡੀਅਨ ਕ੍ਰਿਕਟ ਬੋਰਡ ਦੇ ਕਹਿਣ ਦੇ ਉੱਤੇ ਹੁਣ ਉੱਥੇ ਨਹੀਂ ਜਾ ਰਹੇ। ਹਰਸ਼ਲ ਗਿਬਸ ਨੇ ਕਿਹਾ ਹੈ ਕਿ ਜੀ ਇੰਡੀਅਨ ਕ੍ਰਿਕਟ ਬੋਰਡ ਨੂੰ ਆਪਣਾ ਇਸ ਤਰ੍ਹਾਂ ਦੇ ਪੋਲੀਟੀਕਲ ਏਜੰਡਾ ਇੱਥੇ ਨਹੀਂ ਲੈ ਕੇ ਆਉਣਾ ਚਾਹੀਦਾ। ਸੋ ਹਰਸ਼ਲ ਗਿਬਸ ਜਿਹੜੇ ਨੇ ਕਿਹਾ ਹੈ ਕਿ ਮੈਨੂੰ ਇੰਡੀਅਨ ਕ੍ਰਿਕਟ ਬੋਰਡ ਵੱਲੋਂ ਦਬਾਅ ਪਾਇਆ ਗਿਆ। ਪਾਕਿਸਤਾਨ ਕ੍ਰਿਕਟ ਬੋਰਡ ਨੇ ICC ਨੂੰ ਚਿੱਠੀ ਲਿਖੀ। ਪਾਕਿਸਤਾਨ ਕ੍ਰਿਕਟ ਬੋਰਡ ਨੇ ਮੰਗ ਕੀਤੀ ਕਿ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਇਹਦੇ ਵਿੱਚ ਹੁਣ ਦਖਲਅੰਦਾਜ਼ੀ ਕਰੇ ਔਰ ਪਾਕਿਸਤਾਨ ਕ੍ਰਿਕਟ ਬੋਰਡ ਨੇ ਜਦੋਂ ਇਹ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੂੰ ਚਿੱਠੀ ਲਿਖੀ, ਲੇਕਿਨ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਕਿਹਾ ਹੈ ਕਿ ਜੇ ਇੰਡੀਆ ਦਾ ਕ੍ਰਿਕਟ ਬੋਰਡ ਉਹ ਕਿਸੇ ਨੂੰ ਆਪਣੇ ਕ੍ਰਿਕਟ ਖਿਲਾਉਣ ਲਈ ਇੰਡੀਆ 'ਚ ਆਉਣ ਦੇਵੇ ਜਾਂ ਨਾ ਆਉਣ ਦੇਵੇ, ਇਹਦੇ ਵਿੱਚ ਇੰਟਰਨੈਸ਼ਨਲ ਕ੍ਰਿਕਟ ਬੋਰਡ ਕੁਛ ਨਹੀਂ ਕਰ ਸਕਦਾ। ਇੰਟਰਨੈਸ਼ਨਲ ਕ੍ਰਿਕਟ ਬੋਰਡ ਨੇ ਕਿਹਾ ਹੈ ਕਿ ਜੋ ਕੁਛ ਇੰਡੀਅਨ ਕ੍ਰਿਕਟ ਬੋਰਡ ਕਰ ਰਿਹਾ ਉਹ ਸਾਡੀ ਜੂਰਿਸਡਿਕਸ਼ਨ ਦੇ ਵਿੱਚ ਨਹੀਂ ਆ ਰਿਹਾ। ਇਸ ਤੋਂ ਬਾਅਦ ਇੰਡੀਆ ਵੱਲ ਰੁੱਖ ਕਰਦੇ ਹੈਗੇ ਹਾਂ, ਜਿੱਥੇ ਕਿ ਇੱਕ ਵਾਰ ਫਿਰ ਸਭ ਤੋਂ ਪਹਿਲਾਂ ਗੱਲ ਕਰਾਂਗੇ ਅਸੀਂ ਕਿਸਾਨ ਅੰਦੋਲਨ ਜੋ ਇਸ ਵੇਲੇ ਚੱਲ ਰਿਹਾ ਹੈਗਾ। ਉਸ ਦੀ ਹਿਮਾਇਤ ਦੇ ਵਿੱਚ ਕਈ ਲੀਡਰਸ ਵੀ ਇਸ ਵੇਲੇ ਆਪਣਾ ਰੋਲ ਅਦਾ ਕਰ ਰਹੇ ਨੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਅਕਾਲੀ ਦਲ, ਹਰਸਿਮਰਤ ਕੌਰ ਬਾਦਲ ਲਗਾਤਾਰ ਸੰਸਦ ਦੇ ਬਾਹਰ ਜਿਹੜਾ ਅਕਾਲੀ ਦਲ ਵੱਲੋਂ ਪ੍ਰੋਟੈਸਟ ਜਿਹੜੇ ਆ ਉਹ ਕੀਤੇ ਜਾ ਰਹੇ ਨੇ। ਇਸ ਤੋਂ ਇਲਾਵਾ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਪ੍ਰਤਾਪ ਸਿੰਘ ਬਾਜਵਾ ਉਹ ਵੀ ਜਿੱਥੇ ਕਿਸਾਨ ਸੰਸਦ ਲਗਾ ਰਹੇ ਨੇ ਉੱਥੇ ਪਹੁੰਚੇ, ਹਾਲਾਂਕਿ ਸਟੇਜ ਦੇ ਉੱਤੇ ਕਿਸੇ ਵੀ ਲੀਡਰ ਨੂੰ ਜਾਣ ਦੀ ਜਿਹੜੀ ਇਜਾਜ਼ਤ ਹੈ ਉਹ ਨਹੀਂ ਦਿੱਤੀ ਜਾ ਰਹੀ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹੈਗੇ ਹਾਂ ਪੰਜਾਬ ਦੀ। ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਵੱਡੀ ਖਬਰ ਅਕਾਲੀ ਦਲ ਖੇਮੇ ਤੋਂ ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਨੇ ਕਿ 13 ਪੁਆਇੰਟ ਦਾ ਏਜੰਡਾ ਜਿਹੜਾ ਲਾਂਚ ਕੀਤਾ ਹੈਗਾ। ਅਕਾਲੀ ਦਲ ਜੇ ਪੰਜਾਬ ਦੇ ਵਿੱਚ ਸਰਕਾਰ ਬਣਾਏਗਾ, ਸੁਖਬੀਰ ਸਿੰਘ ਬਾਦਲ ਨੇ ਕਈ ਸਾਰੇ ਅਹਿਮ ਵਾਅਦੇ ਕਰ ਦਿੱਤੇ ਨੇ ਕਿ ਜੇ ਅਕਾਲੀ ਦਲ ਸਰਕਾਰ ਬਣਾਏਗਾ ਉਹਦੇ ਵਿੱਚ ਕੀ ਕੁਛ ਕੀਤਾ ਜਾ ਸਕਦਾ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਹੋਣਾਂ ਦੇ 13 ਵਾਅਦਿਆਂ ਦੇ ਵਿੱਚ ਕਿਸਾਨਾਂ ਲਈ ਉਹਨਾਂ ਨੇ ਵੱਡਾ ਐਲਾਨ ਕੀਤਾ ਹੈਗਾ ਹੈ ਕਿ ਫਲ ਤੇ ਸਬਜ਼ੀਆਂ ਦੇ ਉੱਤੇ ਜਿਹੜੀ ਸਟੇਟ ਗੌਰਮੈਂਟ ਹੈਗੀ ਆ ਉਹ MSP ਦੇਏਗੀ। ਸੋ ਕਿਸਾਨਾਂ ਲਈ ਇਹ ਵੱਡਾ ਐਲਾਨ ਮੰਨਿਆ ਜਾ ਰਿਹਾ ਹੈ। ਸੋ ਕਿਆ ਕੇਰਲਾ ਦੀ ਤਰਫ ਦੇ ਉੱਤੇ ਕਿਆ ਹੁਣ ਪੰਜਾਬ ਦੇ ਵਿੱਚ ਵੀ ਜਿਹੜੀ ਸਟੇਟ ਗੌਰਮੈਂਟ ਹੈ ਫਲ ਤੇ ਸਬਜ਼ੀਆਂ ਦੇ ਵਿੱਚ MSP ਦੇਏਗੀ ਜੇ ਅਕਾਲੀ ਦਲ ਦੀ ਸਰਕਾਰ ਬਣਦੀ ਹੈ? ਸੁਖਬੀਰ ਬਾਦਲ ਨੇ ਕਿਹਾ ਕਿ ਬਿਲਕੁਲ ਹੋਏਗਾ। 400 ਯੂਨਿਟ ਤੱਕ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਅਕਾਲੀ ਸਰਕਾਰ ਵੱਲੋਂ ਕਰ ਦਿੱਤਾ ਗਿਆ। ਨੀਲੇ ਕਾਰਡ ਹੋਲਡਰਾਂ ਨੂੰ ਜਿਹੜੀਆਂ ਮਹਿਲਾਵਾਂ ਹੋਣਗੀਆਂ ਉਹਨਾਂ ਨੂੰ 2000 ਰੁਪਇਆ ਮਹੀਨਾ ਦਿੱਤਾ ਜਾਏਗਾ। ਇਸ ਤੋਂ ਇਲਾਵਾ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ 10 ਲੱਖ ਰੁਪਇਆ ਲੋਨ ਦਿੱਤਾ ਜਾਏਗਾ ਜੋ ਕਿ ਬਿਲਕੁਲ ਵਿਆਜ ਤੋਂ ਮੁਕਤ ਹੋਏਗਾ। 5 ਸਾਲਾਂ ਦੇ ਵਿੱਚ 1 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਹੈ। ਸਰਕਾਰੀ ਦੁਆਰਾ ਪੱਤਰਕਾਰਾਂ ਨੇ ਜੋ ਗੱਲਬਾਤ ਕੀਤੀ ਹੈ ਤਾਂ ਫਿਰ ਦੱਸਿਆ ਕਿ ਬਿਲਕੁਲ ਹਾਂ, 5 ਸਾਲਾਂ ਦੇ ਵਿੱਚ 1 ਲੱਖ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਜਿਹੜੇ ਸਫਾਈ ਕਰਮਚਾਰੀ ਨੇ ਉਹਨਾਂ ਨੂੰ ਵੀ ਪੱਕਾ ਕਰਨ ਦਾ ਵਾਅਦਾ ਜਿਹੜਾ ਉਹ ਕੀਤਾ ਗਿਆ। ਸੋ ਇਹ ਅਕਾਲੀ ਦਲ ਦੇ ਅਹਿਮ ਐਲਾਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ। ਕਾਂਗਰਸ ਖੇਮੇ ਤੋਂ ਖਬਰ, ਨਵਜੋਤ ਸਿੰਘ ਸਿੱਧੂ ਨੇ ਕੈਬਨਿਟ ਮੰਤਰੀਆਂ ਦੇ ਨਾਲ ਔਰ ਉਹਦੇ ਨਾਲ ਨਾਲ ਕਈ ਹੋਰ ਲੀਡਰਸ ਦੇ ਨਾਲ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਭਵਨ ਦੇ ਵਿੱਚ ਮੁਲਾਕਾਤ ਕੀਤੀ ਆ। ਮੰਨਿਆ ਜਾ ਰਿਹਾ ਕਿ ਆਉਣ ਵਾਲੀਆਂ ਪੰਜਾਬ ਇਲੈਕਸ਼ਨ ਨੂੰ ਲੈ ਕੇ ਸਾਰੀਆਂ ਮੀਟਿੰਗਸ ਇਸ ਸਮੇਂ ਚੱਲ ਰਹੀਆਂ ਨੇ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਆਖਿਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਕੀ ਰਣਨੀਤੀ ਹੈਗੀ ਹੈ। ਅਮਨ ਅਰੋੜਾ ਨੇ ਜਿੱਥੇ ਟੈਕਸ ਫਾਈਲਿੰਗ ਦੇ ਬਾਰੇ ਕਿਹਾ ਹੈਗਾ ਕਿ ਸਾਰੇ ਹੀ ਜਿਹੜੇ MLAs ਨੇ ਉਹਨਾਂ ਨੂੰ ਟੈਕਸ ਫਾਈਲਿੰਗ ਦੇ ਵਾਸਤੇ ਹੋਰ ਜ਼ਿਆਦਾ ਜਿਹੜੀ ਹੈ ਕਲੈਰਿਟੀ ਜਿਹੜੀ ਹੈ ਉਹ ਲੈ ਕੇ ਆਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵੱਲੋਂ ਹਰਪਾਲ ਚੀਮਾ ਨੇ ਕਿਹਾ ਹੈਗਾ ਕਿ ਜਿਹੜਾ ਹਾਲ ਹੀ ਦੇ ਵਿੱਚ ਕੁਛ ਤਬਦੀਲੀਆਂ ਕੀਤੀਆਂ ਜਾ ਰਹੀਆਂ, ਰਾਜਪਾਲ ਦੇ ਪ੍ਰਸ਼ਾਸਕ ਅਹੁਦੇ ਦੇ ਉੱਤੇ ਜੋ ਕਾਰਵਾਈਆਂ ਕੀਤੀਆਂ ਜਾ ਰਹੀਆਂ, ਹਰਪਾਲ ਚੀਮਾ ਨੇ ਕਿਹਾ ਹੈ ਕਿ ਇੱਕ ਵਾਰੀ ਫਿਰ ਕੇਂਦਰ ਪੰਜਾਬ ਦੇ ਹੱਕ ਖੋਣ ਦੀ ਸਾਜਿਸ਼ ਕਰ ਰਿਹਾ ਹੈ। ਔਰ ਹੁਣ ਅਸੀਂ ਗੱਲ ਕਰਦੇ ਹਾਂ ਸਪੋਰਟਸ ਜਗਤ ਤੋਂ। ਇੰਡੀਆ ਔਰ ਇੰਗਲੈਂਡ ਦੇ ਵਿੱਚ ਜਿਹੜੀ ਟੈਸਟ ਸੀਰੀਜ਼ ਹੈਗੀ ਆ ਉਹ ਸ਼ੁਰੂ ਹੋਣ ਜਾ ਰਹੀ ਹੈਗੀ ਆ। ਕੱਲ੍ਹ ਪਹਿਲਾ ਟੈਸਟ ਮੈਚ ਹੋਏਗਾ ਇੰਡੀਆ ਔਰ ਇੰਗਲੈਂਡ ਦੇ ਵਿੱਚ। ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਟੋਰਾਂਟੋ ਟਾਈਮ ਦੇ ਮੁਤਾਬਿਕ ਸਵੇਰੇ 6 ਵਜੇ ਜਿਹੜਾ ਇਹ ਮੁਕਾਬਲਾ ਖੇਲਿਆ ਜਾਏਗਾ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਜਿਸ ਵਿੱਚ ਸੁਣੇ ਹੈਗੇ ਹੋ ਹੈਡਲਾਈਨ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਅੱਗੇ ਚੱਲ ਕੇ ਕੁਝ ਹੋਰ ਖਬਰਾਂ ਜਿਹੜੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਕਾਇਲ ਲੌਰੀ ਜਿਹੜੇ ਨੇ ਜੀ ਉਹ ਹੀ ਇਜ਼ ਹੈਡਿੰਗ ਟੁਵਰਡਸ ਮਿਆਮੀ ਹੀਟਸ, ਟੋਰੋਂਟੋ ਰੈਪਟਰਸ ਦੇ ਨਾਲ ਬੜੀਆਂ ਸ਼ਾਨਦਾਰ ਉਹਨਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹਨਾਂ ਨੇ ਵੀ ਆਪਣੀ ਤਸਵੀਰ ਸ਼ੇਅਰ ਕੀਤੀ ਜਿਸ ਦੇ ਵਿੱਚ ਕਿ ਨਾ ਸਿਰਫ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਾਇਲ ਲੌਰੀ ਇਹਨਾਂ ਦੇ ਨਾਲ ਸੀਗੇ ਪਰ ਉਹਦੇ ਨਾਲ ਨਾਲ ਉਹਨਾਂ ਦੇ ਵਾਈਫ, ਉਹਨਾਂ ਦੇ ਬੇਟੇ ਵੀ ਸੀਗੇ। ਸੋ ਪ੍ਰਧਾਨ ਮੰਤਰੀ ਟਰੂਡੋ ਨੇ ਵੀ ਕਿਹਾ ਹੈ ਕਿ ਥੈਂਕ ਯੂ ਫਾਰ ਆਲ ਦਾ ਮੈਮਰੀਜ਼, ਔਰ ਉਹਨਾਂ ਨੂੰ ਕਿਹਾ ਹੈ ਕਿ ਆਲ ਦੀ ਬੈਸਟ ਫਾਰ ਯੋਰ ਫਿਊਚਰ ਕਰੀਅਰ। ਉਸ ਤੋਂ ਬਾਅਦ ਸੁਵੀਨਾ ਜੀ ਸਾਡੇ ਸਪੋਂਸਰ ਅਨਾਊਂਸ ਕਰ ਦਿਓ, ਕੋਈ ਸਾਡੇ ਕਾਲਰ ਵੇਟ ਕਰ ਰਹੇ ਨੇ। ਸੁਲੇਮਾਨ ਸਾਹਿਬ ਤੁਹਾਡੀ ਕਾਲ ਵੀ ਲੈ ਰਹੇ ਹਾਂ, ਮਨਿੰਦਰ ਸੇਠੀ ਜੀ ਤੁਹਾਡੀ ਕਾਲ ਵੀ ਲੈ ਰਹੇ ਹਾਂ, ਮਨਿੰਦਰ ਸੇਠੀ ਸਾਹਿਬ ਵੀ ਕੁਛ ਆਪਣੇ ਵਿਚਾਰ ਰੱਖਣਾ ਚਾਹ ਰਹੇ ਨੇ ਜੀ। ਸੁਵੀਨਾ ਜੀ ਪਹਿਲਾਂ ਸਪੋਂਸਰ ਦੱਸ ਦਿਓ ਜੀ।
ਬਿਲਕੁਲ, ਇਸ ਸਿੱਧੇ ਦੇ ਮੇਨ ਸਪੋਂਸਰ ਨੇ ਸੁਖਫੌਰਾ ਜੀ। ਜੇਕਰ ਤੁਸੀਂ ਬਿਜ਼ਨਸ ਓਨਰ ਬਣਨਾ ਚਾਹੁੰਦੇ ਹੋ, ਪੈਸਾ ਕਿਸੇ ਚੰਗੇ ਸਥਾਨ ਨਿਵੇਸ਼ ਕਰਨਾ ਚਾਹੁੰਦੇ ਹੋ, ਸੁਪਨਿਆਂ ਦਾ ਘਰ ਲੈਣਾ ਚਾਹੁੰਦੇ ਹੋ, ਸੈਂਚੁਰੀ ਪ੍ਰੈਜ਼ੀਡੈਂਟ ਰੀਅਲਟੀ ਨਾਲ ਜੁੜੇ ਸੁਖਫੌਰਾ ਹੋਰਾਂ ਦੇ ਨਾਲ ਸੰਪਰਕ ਕਰੋ। ਪ੍ਰੀ ਕੰਸਟਰਕਸ਼ਨ ਇਨ ਅੰਟੇਰੀਓ, ਲੋਅਰ ਹਾਈ ਰਾਈਜ਼ ਇਨ ਟੋਰਾਂਟੋ, 416-543-2005। ਪ੍ਰਾਪਰਟੀ ਸੇਲ ਤੇ ਲਾਉਣੀ ਹੈ, ਨਵੇਂ ਘਰ ਬੁੱਕ ਕਰਵਾਉਣੇ ਨੇ, ਕਮਰਸ਼ੀਅਲ ਲੈਂਡ ਖਰੀਦਣਾ, ਵੇਚਣਾ, ਟਰੱਕ ਯਾਰਡ ਲਈ ਲੈਂਡ ਚਾਹੀਦਾ ਹੋਵੇ, ਟਰੱਕ ਟਰਮੀਨਲ, ਰੀਟੇਲ ਪਲਾਜ਼ਾ ਤੇ ਹੋਰ ਬਹੁਤ ਕੁਝ। ਸਰਟੀਫਾਈਡ ਕਮਰਸ਼ੀਅਲ ਇਨਵੈਸਟਮੈਂਟ ਮੈਂਬਰ ਸੁਖਫੌਰਾ ਤੁਹਾਨੂੰ ਦੱਸਣਗੇ ਕਿ ਆਖਿਰ ਇਨਵੈਸਟਮੈਂਟ ਕੰਮ ਕਿੱਦਾਂ ਕਰਦੀ ਹੈ ਵਿਦ ਪ੍ਰੋਪਰ ਫੈਕਟਸ ਐਂਡ ਫਿਗਰਸ। 416-543-2005, 416-543-2005, ਸੁਖਫੌਰਾ। ਗੁਲੰਬੀਆ ਵੀਡੀਓ, ਜੇਕਰ ਤੁਸੀਂ ਲੇਟੈਸਟ 4K IPTV ਬਾਕਸਿਸ ਚਾਹੁੰਦੇ ਹੋ, ਬੈਸਟ ਕਸਟਮਰ ਸਰਵਿਸ ਚਾਹੁੰਦੇ ਹੋ, ਚੀਪ ਪ੍ਰਾਈਸ ਮੰਥਲੀ 999, ਤਾਂ ਕਾਲ ਕਰੋ ਗੁਲੰਬੀਆ ਵੀਡੀਓਜ਼ ਨੂੰ, ਕੈਨੇਡੀ ਐਂਡ ਸੀਲਸ ਇੰਟਰਸੈਕਸ਼ਨ, 647-4000, 6474014000, ਗੁਲੰਬੀਆ ਵੀਡੀਓਜ਼। ਆਪਣਾ health.org ਤੁਸੀਂ ਵਿਜ਼ਿਟ ਕਰੋ, ਜੇਕਰ ਤੁਹਾਨੂੰ ਵੈਕਸੀਨ ਦੇ ਲਈ ਕੋਈ ਅਪੁਆਇੰਟਮੈਂਟ ਦੇ ਵਿੱਚ ਦਿੱਕਤ ਆ ਰਹੀ ਹੈ, ਟਰਾਂਸਪੋਰਟੇਸ਼ਨ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ, ਹਿੰਦੀ, ਉਰਦੂ, ਤਾਮਿਲ, ਬੰਗਲਾ, ਪੰਜਾਬੀ, ਇੰਗਲਿਸ਼ ਦੇ ਵਿੱਚ ਵਧੇਰੀ ਜਾਣਕਾਰੀ ਦੇ ਲਈ 905-306-1010 ਤੇ ਆਪਣਾ health.org ਨਾਲ ਸੰਪਰਕ ਜ਼ਰੂਰ ਕਰੋ। 905-366-1010, ਆਪਣਾ ਹੈਲਥ। ਮੋਰਗੇਜ ਦੀਆਂ ਸੇਵਾਵਾਂ ਦੇ ਲਈ ਅੰਮ੍ਰਿਤਾ ਫੋਗਲ ਹੋਰਾਂ ਦਾ ਨੰਬਰ 647-505-8643, 6475-05-8643, ਅੰਮ੍ਰਿਤਾ ਪੋਗਲ। ਦ ਟਾਪ ਹੋਮ ਸੈਲਰਸ ਡੀਲ ਕਰਦੇ ਨੇ ਰੈਜ਼ੀਡੈਂਸ਼ੀਅਲ ਅਤੇ ਪ੍ਰੀ ਕੰਸਟਰਕਸ਼ਨ ਆਲ ਓਵਰ ਇੰਟੀਰੀਅਰ। ਕੰਟੈਕਟ ਕਰੋ ਕੁਲਬੀਰ ਪਾਂਚਵਾ, ਜਸਬੀਰ ਪਾਂਚਵਾ ਤੇ ਹਰਨੇਕ ਖੇਰ ਜੀ ਨੂੰ। ਟਾਪ ਹੋਮ ਸੈਲਰਸ ਤੋਂ ਹੋਮ ਲਾਈਫ ਸਿਲਵਰ ਸਿਟੀ ਰਿਅਲਟੀ, 647-331-5543, 647-333-5143। ਤੁਹਾਡੇ ਲਈ ਸੈਮੀ ਡੀਟੈਚ ਘਰ ਲੈ ਕੇ ਆਉਣੇ ਹੈਨਵਰ ਦੇ ਵਿੱਚ, ਟਾਊਨ ਆਫ ਸਤਪੁਰੀ, starting from 415,000, closing June-July 2022, de which extended deposit structure with 10% deposit, free assignment and all. 647-331-5143 te sampark karo tusi zarur top home sellers de naal. Te tuhanu eh vi zarur dassya jave ki sade naal fetchmypolicy.com yubi ji, 300 to vadh policies ek mint de vich compare ho ke sade samne sade layi best policy aundi hai. ਸਾਰਾ ਸ਼੍ਰੇ ਜਿਹੜਾ ਹੈ ਉਹ ਸੌਰਵ ਚੱਡਾ ਜੀ ਨੂੰ ਜਾਂਦਾ ਹੈ, ਸਾਡੇ ਨਾਲ ਇਸ ਵਕਤ ਜੁੜ ਚੁੱਕੇ ਨੇ, ਆਓ ਕਰੀਏ ਸਵਾਗਤ
ਜੀ। ਮਿਸਟਰ ਚੱਡਾ ਜੀ, ਕੀ ਹਾਲ ਹੈ ਜੀ?
ਥੈਂਕ ਯੂ ਵੈਰੀ ਮਚ ਜਸਵੀਰ ਜੀ, ਔਰ ਸਾਡੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਔਰ ਅਦਾਬ।
ਨਮਸਕਾਰ, ਸਤਿ ਸ੍ਰੀ ਅਕਾਲ, ਅਦਾਬ ਜੀ। ਔਰ ਮੈਂ ਇੱਥੇ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ ਹੈਗਾ ਹੈ ਕਿ ਸੌਰਵ ਚੱਡਾ ਸਾਹਿਬ ਜਦੋਂ ਵੀ ਗੱਲ ਆਉਂਦੀ ਹੈ, ਤੁਸੀਂ ਇਹਦੇ ਨਾਲ ਜਿਹੜਾ 10-15 ਮਿੰਟ ਸੁਣ ਲਓ, ਜਦੋਂ ਤੁਹਾਨੂੰ ਇਹਨਾਂ ਦੀ ਕਈ ਗੱਲਾਂ ਕਈਆਂ ਵਧੀਆ ਲੱਗਣਗੀਆਂ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਜਦੋਂ ਇੰਸ਼ੋਰੈਂਸ ਦੀ ਗੱਲ ਆਵੇ, ਇਨਵੈਸਟਮੈਂਟ ਦੀ ਗੱਲ ਆਵੇ, ਰਿਟਾਇਰਮੈਂਟ ਪਲੈਨਿੰਗ ਦੀ ਗੱਲ ਆਵੇ, fetchmypolicy.com ਇਹਨਾਂ ਦੀ ਤੁਸੀਂ ਵੈਬਸਾਈਟ ਵੀ ਧਿਆਨ ਦੇ ਨਾਲ ਨੋਟ ਕਰ ਲੈਣੀ ਹੈ। ਮਿਸਟਰ ਚੱਡਾ ਦੇ ਨਾਲ ਜੋ ਅਸੀਂ ਗੱਲਬਾਤ ਕਰਦੇ ਹੈਗੇ ਹਾਂ, ਕਈ ਵਾਰੀ ਤੁਹਾਡੇ ਵੱਲੋਂ ਬੜੀ ਵਧੀਆ ਸਾਨੂੰ ਫੀਡਬੈਕ ਮਿਲਦੀ ਹੈਗੀ ਹੈ, ਤੁਸੀਂ ਪਸੰਦ ਕਰਦੇ ਹੋ ਸਾਡੇ ਜਿਹੜੇ ਲਿਸਨਰ ਨੇ, ਅਸੀਂ ਜ਼ਰੂਰ ਉਹਨਾਂ ਨੂੰ ਜ਼ਿਕਰ ਕਰਨਾ ਚਾਹਾਂਗੇ ਕਿ ਜਦੋਂ ਵੀ ਤੁਸੀਂ ਕੋਈ ਵਧੀਆ ਜਾਣਕਾਰੀ ਤੁਹਾਨੂੰ ਮਿਲਦੀ ਹੈ, ਤੁਸੀਂ ਫੌਰਨ ਮਿਸਟਰ ਚੱਡਾ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਲੈਣਾ। ਫੋਨ ਨੰਬਰ ਪਹਿਲਾਂ ਧਿਆਨ ਦੇ ਨਾਲ ਨੋਟ ਕਰ ਲਓ, 416-300-5055, 416-300-5055, fetchmypolicy.com। ਇੰਸ਼ੋਰੈਂਸ ਦੀ ਗੱਲ ਹੋਵੇ, ਰਿਟਾਇਰਮੈਂਟ ਪਲੈਨਿੰਗ ਦੀ ਗੱਲ ਹੋਵੇ, RESP ਦੀ ਕੋਈ ਗੱਲਬਾਤ ਹੋਵੇ, ਸੁਪਰ ਵੀਜ਼ਾ ਇੰਸ਼ੋਰੈਂਸ ਦੀ ਤੁਹਾਡੀ ਕੋਈ ਗੱਲ ਹੋਵੇ, ਟਰਮ ਲਾਈਫ, ਹੋਲ ਲਾਈਫ, ਯੂਨੀਵਰਸਲ ਲਾਈਫ, ਨੋਨ ਮੈਡੀਕਲ, ਕੋਈ ਵੀ ਤੁਸੀਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲੈਣੀ ਹੈਗੀ ਹੈ, ਤਾਂ ਤੁਸੀਂ ਮਿਸਟਰ ਚੱਡਾ ਉਹਨਾਂ ਦੇ ਨਾਲ ਸੰਪਰਕ ਕਰਨਾ। ਚੱਡਾ ਸਾਹਿਬ, ਅੱਜ ਕਿਸ ਮੁੱਦੇ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ
ਜੀ?
ਮੈਂ ਵੈਸੇ ਤੇ ਨਾ, ਸੋਰੀ, ਮੈਂ 21 ਸੈਕਿੰਡ ਇੰਟਰਪਟ ਕਰ ਰਿਹਾ। ਵੈਸੇ ਤੇ ਨਾ, ਪਿਛਲੀ ਵਾਰ ਜਦੋਂ ਸਾਡੀ ਇੰਟਰੈਕਟਿਵ ਗੱਲਬਾਤ ਹੋਈ ਤੇ ਲੋਕਾਂ ਨੇ ਬੜੀ ਪਸੰਦ ਕੀਤੀ, ਤੇ ਮੈਂ ਚਾਹੁੰਦਾ ਕਿ ਅੱਜ ਜੇ ਅਸੀਂ ਗੱਲਬਾਤ ਕਰੀਏ ਕਿ ਕੋਈ ਜੇ ਆਪਣਾ ਕੈਰੀਅਰ ਜਿਹੜਾ ਹੈ ਉਹ ਸ਼ੁਰੂ ਕਰਨ ਜਾ ਰਿਹਾ ਹੈਗਾ, ਔਰ ਉਹ ਚਾਹੁੰਦਾ ਹੈ ਕਿ ਰਿਟਾਇਰਮੈਂਟ ਜਿਹੜੀ ਹੈ, ਕਿਉਂਕਿ ਅੱਜ ਕੱਲ ਬਹੁਤ ਸਾਰੇ ਲੋਕ ਮੈਂ ਸੁਣਦਾ, ਉਹ ਕਹਿੰਦੇ ਜੀ ਕਿਹੜਾ 65-70 ਸਾਲ ਤੱਕ ਕੰਮ ਕਰੇ, ਜਲਦੀ ਅਸੀਂ ਥੋੜਾ ਰਿਟਾਇਰਮੈਂਟ ਲੈ ਲਈਏ। ਸੋ ਉਹਦੇ ਵਾਸਤੇ ਦੱਸੋ ਕਿ ਉਹ ਕੀ ਪ੍ਰੋਸੈਸ ਆ, ਕਿੱਦਾਂ ਸ਼ੁਰੂਆਤ ਹੋ ਸਕਦੀ ਹੈ?
ਦੇਖੋ ਯੁਧਵੀਰ ਜੀ, ਦੇਖੋ ਜਿੱਦਾਂ ਆਪਾਂ ਕੁਸਚਨ ਹੋ ਗਿਆ ਕਿ ਆਪਾਂ ਜੇ ਕੋਈ ਬੰਦਾ ਚਾਹੁੰਦਾ ਕਿ ਉਹ ਲਾਈਫ ਚ ਅਰਲੀ ਰਿਟਾਇਰ ਹੋਏ ਤਾਂ ਉਹਦਾ ਕੀ ਪ੍ਰੋਸੈਸ ਕੀ ਹੁੰਦਾ ਜਾਂ ਉਹਦੇ ਕਿਹੜੇ ਕਿਹੜੇ ਸਟੈਪਸ ਆ ਜਿਹੜੇ ਪਰਸਨ ਨੂੰ ਲੈਣੇ ਚਾਹੀਦੇ ਨੇ? ਦੇਖੋ ਅਸੀਂ ਐਗਜ਼ਾਮਪਲ ਲੈਂਦੇ, ਇੱਕ ਪਰਸਨ ਜਿਹਦੀ ਉਮਰ 25 ਸਾਲ ਹੈ, ਠੀਕ ਹੈ, ਇਹਨੇ 65 ਸਾਲ ਦੀ ਉਮਰ ਤੱਕ ਕੰਮ ਕਰਨਾ, 65 ਸਾਲ ਤੋਂ ਬਾਅਦ 85-90 ਤੱਕ ਜਿਹੜਾ ਅੱਗੇ ਸਰਵਾਈਵ ਕਰਨਾ ਹੈ। ਜ਼ਿਆਦਾਤਰ ਲੋਕੀ ਸਮਝਦੇ ਰਿਟਾਇਰਮੈਂਟ ਜਿਹੜੀ ਹੁੰਦੀ ਉਹ 65 ਸਾਲ ਦੀ ਉਮਰ ਤੇ ਜ਼ਿਆਦਾ ਜਾ ਕੇ ਹੁੰਦੀ ਹੈ, ਤੇ ਜਿਹੜੀ ਕੰਡੀਸ਼ਨਿੰਗ ਉਹ ਸ਼ੁਰੂ ਤੋਂ ਹੀ ਇੱਦਾਂ ਹੋਈ ਹੋਈ ਕਿ 65 ਸਾਲ ਤੇ ਹੋਣੀ ਹੈ, ਬਹੁਤ ਦੂਰ ਹੈ ਟਾਈਮ, ਏਡੀ ਕਿਹੜੀ ਜਲਦੀ ਪਈ ਹੈ ਰਿਟਾਇਰਮੈਂਟ ਨੂੰ ਦੇਖਣਾ, ਉਹਦੇ ਬਾਰੇ ਕੁਛ ਆਪਾਂ ਸਟੈਪਸ ਲੈਣਾ ਸ਼ੁਰੂ ਕਰੀਏ। ਇਸ ਕਰਕੇ ਬੜੇ ਸਾਰੇ ਲੋਕੀ ਜਿਹੜੇ ਉਹ ਸਟਾਰਟ ਹੀ ਨਹੀਂ ਹੁੰਦੇ। ਦੇਖੋ ਇਹਦਾ ਇੱਕ ਪ੍ਰੋਸੈਸ ਹੁੰਦਾ, ਐਂਡ ਦੇਰ ਆਰ ਸੋ ਮੈਨੀ ਵੇਜ਼, ਬਹੁਤ ਸਾਰੇ ਤਰੀਕੇ ਨੇ ਰਿਟਾਇਰਮੈਂਟ ਨੂੰ ਕਰਨ ਦੇ। ਉਹਦੇ ਚ ਮੈਂ ਕਿਸੇ ਇੱਕ ਦੇ ਬਾਰੇ ਚ ਗੱਲ ਕਰਦਾ ਕਿ ਕਿੱਦਾਂ ਇੱਕ ਪ੍ਰੋਪਰ ਆਰਗਨਾਈਜ਼ਡ ਵੇ ਦੇ ਨਾਲ ਇਹਨੂੰ ਕਿੱਦਾਂ ਕੀਤਾ ਜਾਂਦਾ। ਦੇਖੋ ਜਦੋਂ ਵੀ ਤੁਸੀਂ ਪੈਸੇ ਸੇਵ ਇਨਵੈਸਟ ਕਰਨੇ ਆ, ਰਿਟਾਇਰਮੈਂਟ ਲਈ ਕਰਨੇ ਆ, ਸਭ ਤੋਂ ਪਹਿਲੇ ਤੁਸੀਂ ਕੀ ਦੇਖਣਾ, ਤੁਸੀਂ ਜਿਹੜੀ ਵੀ ਏਜ ਤੇ ਹੈਗੇ ਹੋ, ਜਾਂ ਜਿੱਦਾਂ ਆਪਾਂ ਇੱਕ ਐਗਜ਼ਾਮਪਲ ਲੈਂਦੇ ਨੇ 25 ਸਾਲ ਦਾ ਬੰਦਾ ਹੈ, ਤੁਸੀਂ ਦੇਖਣਾ ਕਿ ਤੁਹਾਡੀ ਲਾਈਫ ਚ ਵੀਕ ਪੁਆਇੰਟਸ ਕਿੱਥੇ ਕਿੱਥੇ ਹੈਗੇ ਨੇ। ਤੁਸੀਂ ਇੱਕ ਲਾਈਨ ਡਰਾ ਕਰ ਲੈਣੀ ਆ 25 ਸਾਲ ਤੋਂ ਲੈ ਕੇ 90 ਸਾਲ ਤੱਕ, ਤੁਸੀਂ ਦੇਖਣਾ ਵੀਕ ਪੁਆਇੰਟ ਕਿਹੜੇ ਕਿਹੜੇ ਹੈਗੇ ਆ। ਵੀਕ ਪੁਆਇੰਟ ਕਿਹੜੇ ਹੁੰਦੇ ਆ? ਬਚਪਨ ਤੋਂ ਲੈ ਕੇ 80 ਸਾਲ ਤੱਕ, ਇੱਕ ਤਾਂ ਹੁੰਦਾ ਪਹਿਲੇ 20-25 ਸਾਲ। ਵੀਕ ਪੁਆਇੰਟ ਆਪਾਂ ਉਹਨੂੰ ਕਹਿੰਦੇ ਜਿਸ ਪਰਸਨ ਕੋ ਕਪੈਸਿਟੀ ਨਹੀਂ ਹੁੰਦੀ, ਕੋਈ ਫਿਜ਼ੀਕਲ ਅਬਿਲਿਟੀ ਨਹੀਂ ਹੁੰਦੀ ਜਾਂ ਮੈਂਟਲ ਕੈਪੇਬਿਲਿਟੀ ਨਹੀਂ ਹੁੰਦੀ ਬੰਦੇ ਨੂੰ ਮਨੀ ਜਨਰੇਟ ਕਰਨ ਦੀ, ਕਿਉਂਕਿ ਉਹ ਬੱਚਾ, ਉਹਦੇ ਕੋਲ ਨੌਲੇਜ ਨਹੀਂ ਹੈ, ਉਹਦੇ ਕੋਲ ਐਕਸਪੀਰੀਅੰਸ ਨਹੀਂ ਹੈ, ਕਿਉਂਕਿ ਉਹਦੇ ਕੋਲ ਨੌਲੇਜ ਐਕਸਪੀਰੀਅੰਸ ਨਹੀਂ ਹੈ, ਨਾ ਹੀ ਉਹਦੇ ਕੋਲ ਇਸ ਟਾਈਮ ਇੰਨੀ ਮੈਂਟਲ ਡਿਵੈਲਪਮੈਂਟ ਹੈ, ਨਾ ਹੀ ਫਿਜ਼ੀਕਲ ਡਿਵੈਲਪਮੈਂਟ ਹੈ। ਇਸ ਦੁਨੀਆਂ 'ਚ ਪੈਸੇ ਸਿਰਫ 2 ਚੀਜ਼ਾਂ ਦੇ ਮਿਲਦੇ ਆ ਕਿ ਤੁਸੀਂ ਕਿਸ ਪ੍ਰਪੋਰਸ਼ਨ 'ਚ ਮੈਂਟਲ ਅਬਿਲਿਟੀ ਔਰ ਫਿਜ਼ੀਕਲ ਕੈਪੇਬਿਲਿਟੀ ਆਫਰ ਕਰਦੇ ਹੋ ਇਸ ਦੁਨੀਆਂ ਨੂੰ, ਉਹਦੇ ਐਕਸਚੇਂਜ 'ਚ ਤੁਹਾਨੂੰ ਪੈਸਾ ਮਿਲਦਾ ਹੈ। ਜਦ ਤੱਕ ਤੁਹਾਡੇ ਕੋਲ ਇਹ 2 ਚੀਜ਼ਾਂ ਹੈਗੀਆਂ, ਮਨੀ ਵਿਲ ਕੰਟੀਨਿਊ ਟੂ ਕਮ ਟੂ ਯੂ। ਜਿਸ ਦਿਨ ਇਹ 2 ਚੀਜ਼ਾਂ ਲੂਜ਼ ਨਹੀਂ ਹੋਈਆਂ, ਦ ਮਨੀ ਗੋਨਾ ਬੀ ਲੋਸਟ। ਆਪਾਂ ਦੇਖੇ ਵੀਕ ਪੁਆਇੰਟ ਜਾਂ ਤਾਂ ਪਹਿਲੇ 20 ਸਾਲ ਜਾਂ 25 ਸਾਲ, ਔਰ ਜਦੋਂ 65 ਸਾਲ ਤੇ ਬੰਦਾ ਹੁੰਦਾ ਉਹਦੀਆਂ ਦੋਨੋਂ ਅਬਿਲਿਟੀਆਂ ਔਰ ਕੈਪੇਬਿਲਿਟੀਆਂ ਰਿਡਿਊਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਫਿਰ ਤੇ ਉਹ, ਕਿਉਂਕਿ ਉਸ ਟਾਈਮ ਤੇ ਵੀ ਰਿਡਿਊਸ ਹੋਣੀ, ਇਟ ਮੀਨਸ ਕਿ ਉਸ ਟਾਈਮ ਤੇ ਵੀ ਦੁਨੀਆਂ 'ਚ ਕਿਸੇ ਨੇ ਸਾਨੂੰ ਪੈਸਾ ਨਹੀਂ ਦੇਣਾ, ਕਿਉਂਕਿ ਆਪਾਂ ਦੋਨੋਂ ਚੀਜ਼ਾਂ ਆਫਰ ਨਹੀਂ ਕਰ ਰਹੇ ਹੈਗੇ। ਹੁਣ ਤੁਸੀਂ ਦੇਖਿਆ 2 ਪੁਆਇੰਟ ਨੇ, ਪਹਿਲਾ ਵਾਲਾ ਜਿਹੜਾ ਪੁਆਇੰਟ ਉਹ ਤਾਂ ਪੇਰੈਂਟਸ ਨੇ ਕਵਰ ਕਰਤਾ, ਬੈਕਅਪ ਕਰਤਾ ਪਹਿਲੇ 20-25 ਸਾਲ ਤੱਕ, ਤੇ ਉਹਦੀ ਤੇ ਆਪਾਂ ਚਿੰਤਾ ਛੱਡ ਦਈਏ। ਹੁਣ ਆ ਬੰਦਾ 25 ਸਾਲ ਦਾ ਹੋ ਗਿਆ, ਉਹਨਾਂ ਨੇ ਆਪਣੀ ਲਾਈਫ 'ਚ ਵੀਕ ਪੁਆਇੰਟ ਦੇਖਿਆ, 65 ਸਾਲ ਤੋਂ ਲੈ ਕੇ 85 ਸਾਲ ਤੱਕ ਮੇਰਾ ਵੀਕ ਪੁਆਇੰਟ ਆ, ਮੇਰੇ ਕੋਲ ਪੈਸੇ ਨਹੀਂ ਆਉਣੇ, ਤੇ ਮੈਂ ਉਹਦਾ ਪਹਿਲੇ ਅਰੇਂਜਮੈਂਟ ਕਰਨਾ। ਤਾਂ ਲਾਈਫ 'ਚ ਸਭ ਤੋਂ ਪਹਿਲੇ ਅਰੇਂਜਮੈਂਟ ਤੁਸੀਂ ਉਸ ਟਾਈਮ ਦਾ ਕਰਨਾ, ਇਸ ਤੋਂ ਪਹਿਲੇ ਕਿਸੇ ਹੋਰ ਟਾਈਮ ਦਾ ਕਰੀਏ। ਓਵਰਆਲ ਰਿਟਾਇਰਮੈਂਟ ਨਹੀਂ ਹੈ, ਸਿਰਫ ਸਟੈਪ ਨੰਬਰ 1 ਹੈ। ਅੱਛਾ, ਜਦੋਂ ਤੁਸੀਂ ਪੈਸੇ ਇਨਵੈਸਟ ਕਰਨੇ ਸ਼ੁਰੂ ਕਰਨੇ ਆ, ਕਿੰਨੇ ਕਰਨੇ ਆ, ਕਿੱਦਾਂ ਕਰਨੇ, ਉਹ ਬਾਅਦ ਦੀ ਗੱਲ, ਐਡਵਾਈਜ਼ਰ ਨੂੰ ਮਿਲ ਕੇ, ਸਾਨੂੰ ਮਿਲ ਕੇ ਆਪਾਂ ਡਿਸਕਸ ਕਰ ਸਕਦੇ ਹਾਂ, ਲੇਕਿਨ ਆਪਾਂ ਬ੍ਰੋਡਰ ਲੈਵਲ ਤੇ ਗੱਲ ਕਰ ਰਹੇ ਹਾਂ। ਇਹ ਬੰਦਾ ਡਿਸਾਈਡ ਕਰੇਗਾ ਕਿ ਮੈਂ ਪੈਸੇ ਜੇ ਕਰਨੇ ਤਾਂ ਕਿਸ ਚੀਜ਼ ਲਈ ਸੇਵ ਕਰਨੇ ਆ, ਸਿਰਫ ਰਿਟਾਇਰਮੈਂਟ ਲਈ ਕਰਨੇ ਆ, ਗੁੱਡ ਇਨਫ ਨਹੀਂ ਹੈ, ਉਹਨੂੰ ਫਰਦਰ ਆਪਾਂ ਡਿਸੈਕਟ ਕਰਾਂਗੇ। ਸਭ ਤੋਂ ਪਹਿਲੇ ਪੈਸੇ ਇਨਵੈਸਟ ਕਰਨੇ ਆ ਆਪਣੇ ਫੂਡ ਵਾਸਤੇ, ਸ਼ੈਲਟਰ ਵਾਸਤੇ ਔਰ ਕਲੋਥਿੰਗ ਵਾਸਤੇ, ਬੇਸਿਕ ਨੈਸੈਸਿਟੀਆਂ ਵਾਸਤੇ, ਕਿ 65 ਤੋਂ ਲੈ ਕੇ 85 ਸਾਲ ਦੀ ਉਮਰ ਤੱਕ ਇਹ ਜਿਹੜੀਆਂ 3 ਚੀਜ਼ਾਂ ਇਹ ਮੈਨੂੰ ਕਿੰਨੇ ਦੀਆਂ ਕੋਸਟ ਕਰਨਗੀਆਂ। ਪਹਿਲੇ ਤਾਂ ਆਪਾਂ ਉਹਦੀ ਕੈਲਕੂਲੇਸ਼ਨ ਕਰਾਂਗੇ, ਫਿਰ ਸਾਨੂੰ ਪਤਾ ਲੱਗ ਜਾਏਗਾ ਕਿ ਇੰਨਾ ਅਮਾਊਂਟ ਜਿਹੜਾ ਹੈਗਾ ਉਹ ਸਾਨੂੰ ਫੂਡ, ਸ਼ੈਲਟਰ ਔਰ ਕਲੋਥਿੰਗ ਵਾਸਤੇ ਚਾਹੀਦਾ ਸਿਰਫ। ਹੁਣ ਉਹ ਜਿਹੜਾ ਅਮਾਊਂਟ ਹੈ ਉਹਨੂੰ ਆਪਾਂ ਕੋਸ਼ਿਸ਼ ਕਰਨਾ ਕਿ ਉਹਨੂੰ ਗਰੰਟਿਡ ਵੇ ਦੇ ਨਾਲ ਆਪਾਂ ਉਹਨੂੰ ਇਨਵੈਸਟ ਕਰਨਾ ਹੈਗਾ। ਦੇਖੋ, ਇੱਕ ਤੁਹਾਡੇ ਕੋਲ ਰਿਟਾਇਰਮੈਂਟ 'ਚ 2 ਬਕੇਟਸ ਹੋਣੀ ਚਾਹੀਦੀ, ਇੱਕ ਹੱਥ 'ਚ ਬਕੇਟ ਹੋਣੀ ਚਾਹੀਦੀ ਰਿਟਾਇਰਮੈਂਟ ਦੀ ਗਰੰਟਿਡ ਦੀ, ਇੱਕ ਹੱਥ 'ਚ ਬਕੇਟ ਹੋਣੀ ਚਾਹੀਦੀ ਨੋਨ ਗਰੰਟਿਡ ਦੀ। ਦੋਨੋਂ ਹੀ ਚੀਜ਼ਾਂ ਵਧੀਆ, ਲੇਕਿਨ ਉਹਨੂੰ ਯੂਜ਼ ਕਰਨਾ ਆਉਣਾ ਚਾਹੀਦਾ। ਲੇਕਿਨ ਤੁਹਾਡਾ ਪਹਿਲਾ ਸਟੈਪ ਹੈ ਕਿ ਜਿਹੜਾ ਮੇਰਾ ਖਾਣਾ ਪੀਣਾ, ਫੂਡ, ਸ਼ੈਲਟਰ, ਕਲੋਥਿੰਗ ਹੈ ਨਾ, ਉਹਦੇ ਪੈਸੇ ਨੂੰ ਕਦੇ ਰਿਸਕ ਤੇ ਨਹੀਂ ਲੈਣਾ ਹੈਗਾ। ਲੈਸੇ ਯੁਧਵੀਰ ਜੀ, ਤੁਸੀਂ ਤੇ ਮੈਂ ਆਪਾਂ ਕੈਸੀਨੋ ਗਏ ਨੈਗਰਾ ਫੋਲਸ, ਉੱਥੇ ਤੁਸੀਂ ਕਹਿੰਦੇ ਹੋ $100 ਹੈ, ਤੇ ਇਹਨੂੰ ਨਾ ਆਪਾਂ ਖੇਲੀਏ ਗੇਮ ਕਿ ਨਾ ਖੇਲੀਏ, ਤੇ ਮੈਂ ਤੁਹਾਨੂੰ ਪੁੱਛਾਂਗਾ $100 ਕਿਸ ਚੀਜ਼ ਹੈ, ਆਪਾਂ ਸਿਰਫ ਐਗਜ਼ਾਮਪਲ ਯੂਜ਼ ਕਰ ਰਹੇ ਹੋ। ਤੁਸੀਂ ਕਹਿੰਦੇ ਹੋ ਸੌਰਵ ਯਾਰ, ਮੈਂ ਗਰੋਸਰੀ ਕਰਨ ਚੱਲਾ ਸੀਗਾ, ਇਹ $100 ਉਹਦਾ ਹੈ, ਤੇ ਜੇ $100 ਦਾ $200 ਹੋ ਗਿਆ ਤਾਂ ਐਕਸਟਰਾ ਗਰੋਸਰੀ ਕਰ ਲਾਂਗੇ, ਤੇ ਮੈਂ ਤੁਹਾਨੂੰ ਐਜ਼ ਐਡਵਾਈਜ਼ਰ ਮਨਾ ਕਰ ਦੂੰਗਾ, ਨਹੀਂ ਇਹ ਗੇਮ ਨਹੀਂ ਖੇਲਣੀ, ਕਿਉਂਕਿ $100 ਜਿਹੜੇ ਸਾਡੇ ਗਰੋਸਰੀ ਦੇ ਪੈਸੇ ਆ, ਇਹਦੇ ਬਿਨਾਂ ਗਰੋਸਰੀ ਖਾਣੀ ਮੁਸ਼ਕਿਲ ਹੋ ਜਾਏਗੀ। ਤੇ ਜੇ ਤੁਸੀਂ ਕਹਿੰਦੇ ਨਹੀਂ ਸੌਰਵ, ਜੇ $100 ਦਾ $200 ਹੋ ਗਿਆ ਤਾਂ ਮੇ ਵੀ ਆਪਾਂ ਮੌਂਟਰੀਅਲ ਚੱਲਾਂਗੇ ਘੁੰਮਣ ਫਿਰਨ, ਉਹ ਫਿਰ ਹੋ ਗਿਆ ਸਟੈਂਡਰਡ ਆਫ ਲਿਵਿੰਗ ਵਾਸਤੇ। ਉਹਦੇ ਲਈ ਤੁਸੀਂ ਕਿਹਾ ਜੇ ਮੈਂ ਹਾਰ ਵੀ ਗਿਆ ਨਾ ਤਾਂ ਫਿਰ ਮੈਂ ਨਹੀਂ ਜਾਵਾਂਗਾ ਮੌਂਟਰੀਅਲ ਵੱਧ ਤੋਂ ਵੱਧ। ਤੇ ਸਭ ਤੋਂ ਪਹਿਲੇ ਪਰਪਸ ਕਲੀਅਰ ਹੋਣਾ ਚਾਹੀਦਾ ਕਿ ਮਨੀ ਜੋ ਆਪਾਂ ਪਰਪਸ ਕਿਹੜਾ ਕੱਢ ਰਹੇ ਹੈਗੇ ਆ। ਹੁਣ ਰਿਟਾਇਰਮੈਂਟ ਤੇ ਗਰੰਟਿਡ ਵਾਲੀਆਂ ਤੁਸੀਂ ਇਨਵੈਸਟਮੈਂਟ ਪਿੱਕ ਕਰੋਗੇ ਆਪਣੇ ਫੂਡ, ਸ਼ੈਲਟਰ, ਕਲੋਥਿੰਗ ਵਾਸਤੇ, ਔਰ ਫਿਰ ਨੋਨ ਗਰੰਟਿਡ ਪਿੱਕ ਕਰੋਗੇ ਆਪਣੇ ਸਟੈਂਡਰਡ ਆਫ ਲਿਵਿੰਗ ਵਾਸਤੇ, ਠੀਕ ਹੈ। ਲੇਕਿਨ ਹੱਲੇ ਤੁਸੀਂ ਸਟੈਂਡਰਡ ਆਫ ਲਿਵਿੰਗ ਵਾਲੇ ਪਾਸੇ ਨਹੀਂ ਜਾਣਾ, ਪਹਿਲਾ ਟਾਰਗੇਟ ਆਪਾਂ ਜਦੋਂ ਫੂਡ, ਸ਼ੈਲਟਰ, ਕਲੋਥਿੰਗ ਦਾ ਪੈਸਾ ਇਕੱਠਾ ਕਰ या 30 साल की उम्र से एक राउंड फिगर लेने हैं, एक मीटिंग पॉइंट आएगा, उस मीटिंग पॉइंट तो उस एज तो तुम कहोगे सौरभ यार अज तो बाद ना मैं जिसमें 30 साल का है फूड शेल्टर क्लोथिंग की मेरी लाइफ चो चिंता खत्म होगी क्योंकि अज तो लैके 80 साल तक मैं फूड शेल्टर क्लोथिंग की तो प्रॉब्लम नहीं आने वाली। असं कहने चलो ठीक है यह पॉइंट आप कहने तुम्हें लाइफ च फाइनैशियल सिक्योरिटी अचीव करती है तुम्हें अपना सर्वाइवल हूं कभी क्वेश्चन तो नहीं है, अगर दुनिया तुम्हारी जॉब छुड़ती है बिजनेस चलता है करोना आता है इट डजन रियली मैटर, तुम्हें पहला स्टैप अचीव किया फाइनैशियल सिक्योरिटी। हुण तुसीं 30-32 साल की उम्र च दोबारा सेविंग इनवैसमेंट शुरू कर रहे हो फिर 65 साल तो लैके 85 साल तक ऐसी हुण तुसीं कादे लई कर रहे हो स्टैंडर्ड ऑफ लिविंग वास्ते कि यार फूड शेल्टर क्लोथिंग डॉग्स कैट्स एनिमल्स वास्ते गुड इनफ है खादा पीता सो गया होर कुछ नहीं करना लेकिन ह्यूमन बीइंग लई सर्वाइवल इज नैवर इनफ वी नीड मोर मनी दैन जस्ट द सर्वाइवल। उन्हें बंदा अपने स्टैंडर्ड ऑफ लिविंग लई पैसा इनवैसट करेगा और नॉन गरंटिड इनवैसमेंट चूज करना शुरू करेगा क्योंकि गरंटी च इन्नी ग्रोथ नहीं है नॉन गरंटीज चूज करेगा। जो इन्हें 65 तो 85 साल लिए पैसा अभी कैलकुलेट करके दसांगे कि चाहिए जो अचीव कर लिया उन्हों फिर रिवर्स मोड से लैके आवेंगे फिर 55 तो 65 साल इकट्ठा करना स्टैंडर्ड ऑफ लिविंग का फिर 45 तो 55 फिर 35 तो 45 लैसे यह बंद की उम्र हूँ 38 साल की है क्योंकि नाल एज भी बद रही है जो टारगेट अचीव कर रहे हैं और 38 साल तक मीटिंग पॉइंट आएगा उन्होंने फाइनैशियल सिक्योरिटी नहीं उन्होंने फाइनैशियल इंडिपेंडेंस अचीव कर लिया है हूं लाइफ च काम करेगा नॉट बिकॉज ही हैव टू वर्क नाउ बिकॉज ही वॉन्ट्स टू वर्क क्योंकि हूं एद लाइफ स्टाइल और खाना पीना वो चिंता नहीं है हूं लाइफ च डिफरेंट गोल फिगर आउट करेगा क्योंकि ए बोरिंग हो जाएगा लाइफ च काम करना है सोच के कि मैं अपनी मॉर्गेजेस पे करनी है मैं अपने खर्चे पूरे करने हैं हूं बंदा अपने एक्सपेंसिज लई काम नहीं करेगा हूं बंदा काम करेगा ग्रोथ लई एक ऐसी रिटायरमेंट है जिथे लोगों को लगता है कि जे मैं ग्रोथ करूंगा लाइफ च एक दिन तो एक दिन मैं रिटायर हो जाऊंगा रियलिटी की होंगे कि रिटायर बंदा पहले होंगे असली ग्रोथ बाद चो आती है। युधवीर जी तुम भी अपनी लाइफ च पहले रिटायरमेंट तुम बड़े अच्छे तरीके समझ दो मैं कि चीज जिस बंद ने अचीव की उन्होंने ही पता रिटायरमेंट की होंगी है रिटायरमेंट ऑफ थॉट्स होंगी है जितों बंदा आलतू फालतू चीजा चो निकल चुका हों लाइफ चो और रिलैक्स हो चुका हों और ताड़ी भी असली ग्रोथ युधवीर जी उदों ही शुरू हुई थी जो तुम रिटायर हो गए थे तुम भी अपने परसनल एक्सपीरियंस में दस सकते हो कि असली ग्रोथ तो रिटायरमेंट के बाद चो होंगी है क्योंकि तुम अपनी लाइफ च हर चीज़ की क्वालिटी बढ़ा देंगे अपनी सोच की अपनी सर्विस की हर चीज़ की और उत्थे जाके होर रिजल्ट्स आते हैं जिन्ना पैसा रिटायरमेंट के बाद चो बनता ना उस तो पहले उन्ना कभी नहीं बनता क्योंकि उस तो पहले तो बंदा डेस्पिरेशन च होंदा। अच्छा वो जो 38 साल की उम्र से मीटिंग पॉइंट आया इस बंदे ने अपनी लाइफ च फाइनैशियल इंडिपेंडेंस अचीव की है पहले फाइनैशियल सिक्योरिटी अचीव की हूँ फाइनैशियल इंडिपेंडेंट हो गया बंदा हूँ इसका टास्क फिर शुरू होएगा 65 तो 85 साल की उम्र लेकिन ऐप की होएगा लग्जरीज वास्ते हूँ स्टैंडर्ड ऑफ लिविंग वास्ते नहीं हूँ लग्जरीज चाहिए है बंदे फिर सेव एंड इनवैसट करेगा जो 65 तो 85 लई हो जाएगा रिवर्स वे आएगा 55 तो 65 साल की उम्र लई सेव करेगा जो वो भी हो गया फिर 45 तो 55 साल की उम्र लई करेगा लैसे बंदा 45 साल की उम्र से पहुंच गया एदी लाइफ चो मीटिंग पॉइंट आएगा जो कहेगा यार मेरे को फूड शेल्टर क्लोथिंग के पैसे है वो फाइनैशियल सिक्योरिटी सी मेरे को अपने स्टैंडर्ड ऑफ लिविंग के पैसे है वो फाइनैशियल इंडिपेंडेंस सी और हूं मेरे को 45 साल की उम्र लग्जरी वास्ते भी पैसे है गया हूं इन्हें लाइफ च फाइनैशियल फ्रीडम अचीव कर ली है हूं इन्हू कोई भी चीज एक्सपेंसिव नहीं लगती है कोई भी चीज सस्ती नहीं लगती है हूं फ्री हो चुका है बंदा लग्जरीज के आ चुका है तेनू कहते हैं तीन स्टैप्स है फाइनैशियल सिक्योरिटी फाइनैशियल इंडिपेंडेंस एंड दैन फाइनैशियल फ्रीडम। प्रॉब्लम कितने है लोग जी फाइनैशियल फ्रीडम के रिजल्ट है ना लग्जरी के उन्होंने अर्ली लाइफ अचीव करना शुरू कर देंगे अपना पूरा फाइनैशियल सिस्टम जरा डिस्ट्रॉय कर लेंगे है जिड़ी चीज़ उन्होंने एक्सपीरियंस करनी चाहिए थी 45 साल की उम्र से 50 साल की उम्र से 55 साल की उम्र से वो 25 साल की उम्र से वो गड्डिया फाइनांस करके लैन दी वो पहले पैसा बोरो करके करता और चीज़ों डिफिकल्ट कर रादर दैन डिफिकल्ट कर ऑलमोस्ट इंपॉसिबल कर देंगे अपना पूरा राइट डायरेक्शन नहीं शुरू तो होंगी राइट नॉलेज नहीं हों राइट एक्सपीरियंस नहीं हों तो जो भी मन चाहता लोग कर देंगे अपने परसनल फाइनैंस में लैके या सोच के कि यार मेरी इनकम है मैनू रोकने वाला कौन है 18 साल तक तो पेरेंट्स रोक देंगे सके कि काम करना कि नहीं करना। अच्छा 25 साल तो बाद किसी ने नहीं रोकना उल्टा जो मैं गड्डी भी लाया फाइनैंस से मेरे दोस्त ने आके सब पार्टी करनी है नाल होर इंजॉय करना है क्यों उत्थे तो उल्टा बूस्ट करना बाकी सोसाइटी ने किया तो बड़ा वधिया काम किया बड़ी सोहनी गड्डी है बड़े सोहने कार है ये है बड़े सोहने कपड़े है तो प्रॉब्लम्स है बड़ा क्लोजली वॉच करना पेगा और इन्हें बड़ा क्लोजली रैकगनाइज करना पेगा कि अपने फाइनेंस नूं किदां तुसीं बैटर करना है। रियलिटी के युधवीर जी चार स्टैप्स ने मैं सिर्फ तीन स्टैप्स की गल की है चौथे की मैं गल नहीं कर रहा ਉਹ ਮੈਂ ਵੈਸੇ ਦੱਸ ਦਿੰਦਾ ਆਪਾਂ ਤਿੰਨ ਸਟੈਪਸ ਦੀ ਗੱਲ ਕੀਤੀ ਹੈ, ਫਾਈਨੈਂਸ਼ੀਅਲ ਸਿਕਿਉਰਿਟੀ, ਫਾਈਨੈਂਸ਼ੀਅਲ ਇੰਡੀਪੈਂਡੈਂਸ ਔਰ ਫਾਈਨੈਂਸ਼ੀਅਲ ਫਰੀਡਮ. ਇਹਨੂੰ ਕਰਨ ਦਾ ਇੱਕ ਪ੍ਰੋਸੈਸ ਹੈ ਔਰ ਮੈਥਮੈਟੀਕਲ ਫਾਰਮੂਲਾ ਕਿ ਤਿੰਨਾਂ ਚੀਜ਼ਾਂ ਨੂੰ ਕਿੱਦਾਂ ਅਚੀਵ ਕਰਨਾ. ਲੇਕਿਨ ਇਹਦੇ ਉੱਪਰ ਇੱਕ ਹੋਰ ਚੀਜ਼ ਹੁੰਦੀ ਹੈ, ਉਹਨੂੰ ਕਹਿੰਦੇ ਫਾਈਨੈਂਸ਼ੀਅਲ ਅਬੰਡੈਂਸ. ਉਹ ਫਾਈਨੈਂਸ਼ੀਅਲ ਸਿਕਿਉਰਿਟੀ, ਇੰਡੀਪੈਂਡੈਂਸ ਔਰ ਫਰੀਡਮ ਦੇ ਉੱਪਰ ਆਉਂਦੀ ਹੈ ਫਾਈਨੈਂਸ਼ੀਅਲ ਅਬੰਡੈਂਸ. ਹੁਣ ਫਾਈਨੈਂਸ਼ੀਅਲ ਅਬੰਡੈਂਸ ਜੇ ਕਿਸੇ ਬੰਦੇ ਨੇ ਕ੍ਰੀਏਟ ਕਰਨੀ ਹੈ ਉਹ ਥੋੜਾ ਜਿਹਾ ਡਿਫੀਕਲਟ ਹੈ. ਇਹ ਜਿਹੜਾ ਮੈਂ ਪ੍ਰੋਸੈਸ ਸਮਝਾ ਰਿਹਾ ਸੀ ਉਹਦੇ ਥਰੂ ਨਹੀਂ ਅਚੀਵ ਹੋਣੀ. ਫਾਈਨੈਂਸ਼ੀਅਲ ਅਬੰਡੈਂਸ ਹੁੰਦੀ ਹੈ ਜਿੱਥੇ ਮਨੀ ਇਜ਼ ਨਾਟ ਇਵਨ ਅ ਮੈਟਰ, ਮੈਟਰ ਨਹੀਂ ਕਰਦਾ. ਨਾਓ ਯੂ ਆਰ ਟਾਕਿੰਗ ਅਬਾਊਟ 100 million, 500 million, ਬਿਲੀਅਨ ਡਾਲਰ. ਫਾਈਨੈਂਸ਼ੀਅਲ ਅਬੰਡੈਂਸ ਤੇ ਪਹੁੰਚਣ ਲਈ ਤੁਹਾਨੂੰ ਕੁਛ ਇੱਕ ਐਸਾ ਆਈਡੀਆ ਕ੍ਰੀਏਟ ਕਰਨਾ ਪਏਗਾ ਇਸ ਦੁਨੀਆ ਦੇ ਵਿੱਚ ਜੋ ਕਿ ਘੱਟ ਤੋਂ ਘੱਟ 10 million ਔਰ ਉਸ ਤੋਂ ਜ਼ਿਆਦਾ ਪਾਪੂਲੇਸ਼ਨ ਨੂੰ ਜਾ ਕੇ ਇੰਪੈਕਟ ਕਰੇ. 10 million ਐਂਡ ਅਪ, 100 million ਨੂੰ ਹੋ ਸਕਦੀ ਹੈ, ਬਿਲੀਅਨ ਨੂੰ ਹੋ ਸਕਦੀ ਹੈ. ਉਹਦੇ ਲਈ ਤੁਹਾਨੂੰ ਫਿਰ ਕੁਝ ਆਈਡੀਆ ਕੱਢਨੇ ਪੈਣਗੇ. ਫੇਸਬੁੱਕ ਖੋਲਤੀ ਤੁਸੀਂ, ਯੂਟਿਊਬ ਕਰਤੀ, ਸੇਵਿੰਗ ਇਨਵੈਸਟਮੈਂਟ ਦੇ ਥਰੂ. ਅਨਲੈਸ ਤੁਸੀਂ ਵਾਰਨ ਬਫੇ, ਵਾਰਨ ਬਫੇ ਇਜ਼ ਅ ਪਰਸਨ ਜਿਹਨੇ ਫਾਈਨੈਂਸ਼ੀਅਲ ਅਬੰਡੈਂਸ ਕ੍ਰੀਏਟ ਕੀਤੀ ਇਨਵੈਸਟਮੈਂਟ ਦੇ ਥਰੂ, ਕਰ ਸਕਦੇ ਨੇ. ਪੋਜ਼ਿਟਿਵਿਟੀ ਦੀ ਗੱਲ ਕਰੀਏ ਲੇਕਿਨ ਮੈਜੋਰਿਟੀ ਲੋਕਾਂ ਲਈ ਬੜਾ ਡਿਫਰੈਂਸ ਡਿਫੀਕਲਟ ਹੈ ਅਬੰਡੈਂਸ ਨੂੰ ਅਚੀਵ ਕਰਨਾ. ਲੇਕਿਨ ਫਾਈਨੈਂਸ਼ੀਅਲ ਸਿਕਿਉਰਿਟੀ ਨੂੰ ਅਚੀਵ ਕਰਨਾ, ਫਾਈਨੈਂਸ਼ੀਅਲ ਇੰਡੀਪੈਂਡੈਂਸ ਨੂੰ ਅਚੀਵ ਕਰਨਾ ਔਰ ਫਰੀਡਮ ਨੂੰ ਅਚੀਵ ਕਰਨਾ ਹਰ ਬੰਦੇ ਦੇ ਹੱਥ ਹੈਗਾ. ਔਰ ਇੱਕ ਸ਼ਾਰਟ ਚ ਇੱਕ ਹੋਰ ਚੀਜ਼ ਦੱਸਣੀ ਹੈ ਮੈਂ ਮੈਥਮੈਟੀਕਲੀ ਯੁਧਵੀਰ ਜੀ, ਜੇ 2-4-5 minutes ਹੈਗੇ ਨੇ. ਤੇ ਦੇਖੋ ਇੱਕ ਹਾਂਜੀ ਇੱਕ ਬੰਦਾ ਹੈ ਉਹ ਲੈਸੇ ਉਹ $4 lakh ਕਮਾਉਂਦਾ ਸਾਲ ਦਾ, 4-5 lakh, 5 lakh ਕਮਾ ਰਿਹਾ. ਇਹ ਬੰਦਾ ਆਪਣੀ ਇਨਕਮ ਦਾ 10% ਸੇਵ ਕਰਦਾ, $50,000 ਸੇਵ ਕਰ ਰਿਹਾ. ਅੱਛਾ ਇੱਕ ਬੰਦਾ ਹੈਗਾ ਉਹ $1 lakh ਕਮਾਉਂਦਾ ਹਨਾ, ਉਹ ਬੱਚਾ ਲਾਈਫ ਸਟਾਰਟ ਕੀਤੀ 25 ਦੀ ਉਮਰ ਚ ਸਟਾਰਟ ਕੀਤੀ ਹੈ, ਕਿਸੇ ਵੀ ਏਜ ਤੇ ਕੀਤੀ. ਉਹ ਹਲੇ ਆਪਣੀ ਇਨਕਮ ਦਾ ਐਗਜ਼ਾਮਪਲ ਹੀ ਦੱਸ ਰਿਹਾ, $20,000 ਦੀ ਇਨਕਮ ਤੇ ਰਹਿ ਰਿਹਾ. ਔਰ ਮੇਰੇ ਬੜੇ ਸਾਰੇ ਹੈਗੇ ਨੇ ਕਲਾਇੰਟਸ ਵੀ ਅਰਲੀ 20s ਚ ਬੱਚੇ ਹੈਗੇ ਨੇ ਜਿਹੜੇ ਕਰਦੇ ਨਾ $1 lakh ਕਮਾ ਰਹੇ ਲੇਕਿਨ $20,000 ਚ ਰਹਿ ਰਹੇ ਨੇ. ਹੁਣ ਜਿਹੜਾ $5 lakh ਕਮਾ ਕੇ $50,000 ਕਮਾ ਰਹੇ ਨਾ, 10% ਸੇਵ ਕਰ ਰਿਹਾ ਆਪਣਾ ਔਰ ਇਨਵੈਸਟ ਕਰ ਰਿਹਾ, ਵਰਸਿਸ ਦਾ ਬੱਚਾ ਜਿਹਨੇ $1 lakh ਕਮਾ ਕੇ ਸਿਰਫ $20,000 ਖਰਚੇ, ਕਹਿੰਦੇ 80,000 ਬਚਾ ਲਿਆ. ਇਹਦਾ ਮਤਲਬ ਕੀ ਹੈ ਕਿ ਹਰ ਇੱਕ ਸਾਲ ਜਦੋਂ ਕੰਮ ਕਰਦਾ ਨਾ $20,000 ਖਰਚਦਾ, ਅਗਲੇ 4 ਦੀ ਰਿਟਾਇਰਮੈਂਟ ਦਾ ਪੈਸਾ ਇਹਨੇ ਸੇਵ ਹੀ ਕਰ ਲਿਆ. ਮਤਲਬ ਅਗਲੇ 4 ਚ ਜਿਹੜਾ ਇਹਨੇ ਖਰਚਾ ਕਰਨਾ ਸੀ ਨਾ, ਇੰਨੇ 1 ਦੀ ਇਨਕਮ ਚ ਹੀ ਬਚਾ ਲਿਆ ਉਹਨਾਂ, ਹਲੇ ਤਾਂ ਇਨਵੈਸਟ ਵੀ ਨਹੀਂ ਕੀਤਾ. ਅੱਛਾ ਜਿਹੜਾ $5 lakh ਕਮਾ ਰਿਹਾ ਸੀ ਨਾ, ਉਹਨੇ 50,000 ਸਾਈਡ ਤੇ ਕੀਤਾ, ਈਵਨ ਦੋ ਅਮਾਊਂਟ ਜ਼ਿਆਦਾ ਕੀਤਾ, ਲੇਕਿਨ ਉਹ 50,000 ਉਹਦਾ ਸਾਲ ਚੱਲਣਾ ਹੀ ਨਹੀਂ, ਉਹਦਾ ਮੁਸ਼ਕਿਲ ਨਹੀਂ, 1-2 months ਚੱਲਣਾ. ਉਹਨੂੰ $5 lakh ਇਕੱਠਾ ਕਰਨ ਲਈ 10 ਲੱਗ ਜਾਣੇ. ਲੇਕਿਨ ਇਹ ਜਿਹੜਾ ਪਰਸਨ ਹੈ ਨਾ $1 lakh ਕਮਾ ਕੇ 20,000 ਚ ਰਹਿ ਰਿਹਾ ਜਾਂ 40,000 ਚ ਵੀ ਰਹਿੰਦਾ, ਤੇ ਫਿਰ ਵੀ ਹਰ ਸਾਲ ਆਪਣਾ 1.5 ਦੀ ਰਿਟਾਇਰਮੈਂਟ ਦਾ ਪੈਸਾ ਰਾਈਟ ਵੇ ਹਰ ਸਾਲ ਉਹ ਇਕੱਠਾ ਕਰੀ ਜਾ ਰਿਹਾ. ਇਹ ਪਰਸਨ ਪਹਿਲੇ ਰਿਟਾਇਰ ਹੋ ਜਾਏਗਾ $500,000 ਕਮਾਉਣ ਵਾਲੇ ਤੋਂ. ਦਾ ਪੁਆਇੰਟ ਇਹ ਬੜਾ ਇੰਪੋਰਟੈਂਟ ਹੈ ਮੈਥਮੈਟੀਕਲੀ ਚੀਜ਼ਾਂ ਸਮਝਣਾ. ਔਰ ਇੱਕ ਦਿਨ ਜੇ ਤੁਸੀਂ ਇੰਨੀ ਨੈਟਵਰਕ ਇਕੱਠੀ ਕਰ ਲਈ, ਇਸ ਨੇ ਕੀ ਕੀਤਾ, ਜਿਹੜਾ ਬੰਦਾ $1 lakh ਕਮਾਉਂਦਾ ਸੀਗਾ, ਇਹਨੇ ਕਿਸੇ ਤਰੀਕੇ ਨਾਲ $2 lakh ਇਕੱਠਾ ਕਰ ਲਿਆ ਆਪਣੀ ਇਨਵੈਸਟਮੈਂਟ, ਕਿਉਂਕਿ 80,000 ਤੇ 1 ਸਾਲ ਚ ਕਰ ਲਿਆ ਸੀ, 2.5 ਸਾਲਾਂ ਚ ਇਸ ਬੰਦੇ ਨੇ $2 lakh ਇਕੱਠਾ ਕਰ ਲਿਆ. ਹੁਣ ਜੇ ਇਹਨੂੰ 2 lakh ਤੇ 10% ਦੀ ਰਿਟਰਨ ਵੀ ਆ ਜਾਏ ਨਾ, ਇਹ ਬੰਦਾ 2.5 ਸਾਲਾਂ ਚ ਰਿਟਾਇਰ ਹੋ ਗਿਆ. ਆਈ ਹੋਪ ਕਿ ਇੱਥੇ ਲਿਸਨਰ ਸਮਝ ਰਹੇ ਨੇ ਕਿ ਕਿੱਦਾਂ ਰਿਟਾਇਰਮੈਂਟ ਹੁੰਦੀ ਹੈ. ਜਿਹੜਾ ਬੰਦਾ $500,000 ਵਾਲੇ ਨੂੰ ਛੱਡ ਦੇ, ਉਹ ਬੰਦੇ ਨੇ ਕਦੇ ਰਿਟਾਇਰ ਹੋਣਾ ਹੀ ਨਹੀਂ, ਭਾਵੇਂ $500,000 ਕਮਾ ਰਿਹਾ, ਭਾਵੇਂ $50,000 ਸਾਈਡ ਕਰ ਰਿਹਾ, ਉਹ ਰਿਟਾਇਰ ਨਹੀਂ ਹੋ ਪਾਏਗਾ ਕਿਉਂਕਿ ਮੈਥ ਉਹਦੇ ਇੰਗੇਜਡ ਹੈ. ਜਦੋਂ ਮੈਥ ਕਿਸੇ ਦੇ ਇੰਗੇਜਡ ਹੁੰਦਾ ਨਾ, ਦੇਖੋ ਸੋਸਾਇਟੀ ਤੁਹਾਡੇ ਇੰਗੇਜਡ ਹੋ ਜਾਏ, ਪੋਲੀਟੀਕਲ ਪਾਰਟੀ ਤੁਹਾਡੇ ਇੰਗੇਜਡ ਹੋ ਜਾਏ, ਰਿਲੀਜਨ ਤੁਹਾਡੇ ਇੰਗੇਜਡ ਹੋ ਜਾਏ, ਤੁਸੀਂ ਸਰਵਾਈਵ ਕਰ ਜਾਓਗੇ, ਕੁਛ ਨਾ ਕੁਛ ਕਰ ਲਓਗੇ. ਜਿਸ ਦਿਨ ਯੁਧਵੀਰ ਜੀ ਮੈਥ ਕਿਸੇ ਦੇ ਇੰਗੇਜਡ ਹੋਏ ਨਾ, ਉੱਥੋਂ ਬੰਦਾ ਨਹੀਂ ਬਚ ਸਕਦਾ ਹਨਾ, ਕਿਉਂਕਿ ਮੈਥ ਇੱਕ ਟਰੂ ਰਿਲੀਜਨ ਔਨ ਦਾ ਪਲੈਨਟ ਅਰਥ. ਇਹਦੇ ਨਾਲ ਤੁਸੀਂ ਫਾਈਟ ਨਹੀਂ ਕਰ ਸਕਦੇ, ਇਹਦੇ 'ਚ ਡਿਸ ਆਰਗਿਊ ਨਹੀਂ ਕਰ ਸਕਦੇ, ਕੁਛ ਨਹੀਂ ਕਰ ਸਕਦੇ. ਤੇ ਮੈਂ ਦੁਬਾਰਾ ਇੱਕ ਕੁਇਕਲੀ ਰਿਪੀਟ ਕਰ ਦਿੰਦਾ ਤਾਂ ਕਿ ਸਾਰੇ ਸਮਝਣ. $500,000 ਕਮਾਉਣ ਵਾਲਾ ਬੰਦਾ 50,000 ਸਾਈਡ ਤੇ ਸੇਵ ਇਨਵੈਸਟ ਕਰਦਾ, ਇਹਦੇ ਲਈ ਬੜਾ ਡਿਫੀਕਲਟ ਹੈ ਔਰ ਆਲਮੋਸਟ ਇੰਪੋਸੀਬਲ ਹੋ ਜਾਣਾ ਰਿਟਾਇਰ ਹੋਣਾ. ਜਿਹੜਾ ਬੰਦਾ $1 lakh ਕਮਾ ਰਿਹਾ ਸੀਗਾ, ਉਹ 20,000 ਤੇ ਰਹਿ ਰਿਹਾ ਸੀਗਾ, ਉਹ $80,000 ਉਹਦੇ ਕੋਲ ਬਚ ਗਿਆ ਇਸ ਸਾਲ. ਅਗਲੇ ਸਾਲ ਫਿਰ 80,000 ਬਚ ਗਿਆ, 1,60,000 ਹੋ ਗਿਆ, ਔਰ ਫਿਰ 2.5 ਸਾਲਾਂ ਬਾਅਦ ਇਹਦੇ ਕੋਲ 2 lakh ਇਕੱਠਾ ਹੋ ਗਿਆ. ਇਹਨੇ 2 lakh ਨੂੰ ਇਸ ਤਰ੍ਹਾਂ ਇਨਵੈਸਟ ਕਰਤਾ ਜਿੱਥੇ ਇਹਨੂੰ 10% ਦੀ ਲੈਸੇ ਰਿਟਰਨ ਆ ਰਹੀ ਹੈ, ਵਿਚ ਇਜ਼ ਨੋਟ ਅ ਬਿਗ ਡੀਲ, ਆ ਜਾਂਦੀ ਹੈ ਬੜੇ ਆਰਾਮ ਨਾਲ. ਇਹਨੂੰ $20,000 ਆਉਣਾ ਸ਼ੁਰੂ ਹੋ ਗਿਆ ਹਰ ਸਾਲ. ਇਹ ਬੱਚਾ ਜਿਹੜਾ 2.5 ਸਾਲਾਂ ਚ ਹੀ ਰਿਟਾਇਰ ਹੋ ਗਿਆ. ਹੁਣ ਮੈਂ ਨਹੀਂ ਕਹਿ ਰਿਹਾ ਲਾਈਫ ਸਟਾਈਲ ਨੂੰ 20,000 ਤੇ ਰੱਖਣਾ, ਅਫਕੋਰਸ ਇੱਕ ਦਿਨ 40,000 ਤੇ ਜਾਏਗਾ, 50,000 ਤੇ ਜਾਏਗਾ, ਉੱਥੇ $500,000 ਵਾਲੇ ਨੇ ਵੀ ਇੱਕ ਦਿਨ $1 million ਤੇ ਚੱਲ ਜਾਣਾ ਤੇ $2 million ਤੇ ਜਾਣਾ, ਉਹ ਤਾਂ ਚੱਲਦੀ ਰਹਿਣੀ ਹੈ ਲਾਈਫ. ਲੇਕਿਨ ਦਾ ਪੁਆਇੰਟ ਇਜ਼ ਜਦੋਂ ਰਿਟਾਇਰ ਹੋ ਗਿਆ ਨਾ ਬੱਚਾ 2.5 ਸਾਲਾਂ ਚ, ਹੁਣ ਇਹਦੇ ਕੰਮ ਕਰਨ ਦਾ ਤਰੀਕਾ, ਇਸ ਪਰਸਨ ਦਾ, ਇਹਦੀ ਕੁਆਲਿਟੀ ਆਫ ਵਰਕ, ਇਹਦੀ ਹਰ ਚੀਜ਼ ਦੀ ਕੁਆਲਿਟੀ ਵੱਧ ਜਾਣੀ ਹੈ, ਔਰ ਉਹ ਆਪਣੀ ਲਾਈਫ ਤਾਂ ਇੰਪਰੂਵ ਕਰੇਗਾ ਹੀ ਕਰੇਗਾ, ਆਪਣੇ ਸਰਕਲ 'ਚ, ਆਪਣੇ ਆਨ, ਆਪਣੇ ਕੰਟੈਕਟ 'ਚ ਆਨ, ਹਰ ਪਰਸਨ ਜੋ ਉਹਦੇ ਕੰਟੈਕਟ 'ਚ ਆਏਗਾ ਉਹਦੀ ਵੀ ਲਾਈਫ ਇੰਪਰੂਵ ਕਰੇਗਾ. ਤੇ ਬੜਾ ਇੰਪੋਰਟੈਂਟ ਹੈ ਕਿ ਰਿਟਾਇਰਮੈਂਟ ਨੂੰ ਮੈਥਮੈਟੀਕਲੀ ਸਮਝੋ, ਔਰ ਮੈਂ ਬਸ ਇਸ ਪੁਆਇੰਟ ਨਾਲ ਫਿਨਿਸ਼ ਕਰਦਾ, ਜਿੰਨੇ ਵੀ ਲਿਸਨਰਸ ਹੈਗੇ ਆ, ਜੇ ਉਹਨਾਂ ਦੀ ਰਿਟਾਇਰਮੈਂਟ ਹੋਏ, ਇਨਵੈਸਟਮੈਂਟ ਹੋਏ, ਪਰਸਨਲ ਫਾਈਨੈਂਸ ਹੋਏ, ਦੇਖੋ ਪਰਸਨਲ ਫਾਈਨੈਂਸ ਜਿਹੜਾ ਨਾ ਇਹ ਗਲਤ ਹੈ ਮੇਰੇ ਹਿਸਾਬ ਨਾਲ। ਪਰਸਨਲ ਫਾਈਨੈਂਸ ਨੂੰ ਪਰਸਨਲ ਫਾਈਨੈਂਸ ਸ਼ੁੱਡ ਨਾਟ ਬੀ ਪਰਸਨਲ, ਕਿਉਂਕਿ ਇਹਨੂੰ ਅਸੀਂ ਪਰਸਨਲ ਬੋਲ ਦਿੰਦੇ ਹਾਂ ਤੁਹਾਡੇ ਆਪਣੇ ਪਰਸਨਲ ਬੈਂਕ ਅਕਾਊਂਟ ਨੂੰ। ਯੁਧਵੀਰ ਜੀ, ਤੁਹਾਡੇ ਬੈਂਕ ਅਕਾਊਂਟ ਨੂੰ ਤੁਹਾਡੇ ਇਲਾਵਾ ਕੋਈ ਨਹੀਂ ਦੇਖਦਾ, ਮੇਰੇ ਬੈਂਕ ਅਕਾਊਂਟ ਨੂੰ ਮੇਰੇ ਇਲਾਵਾ ਕੋਈ ਨਹੀਂ ਦੇਖਦਾ, ਜਿੰਨੇ ਵੀ ਲਿਸਨਰਸ ਹਨ ਸਾਰਿਆਂ ਨੂੰ ਪਤਾ ਇਹਨਾਂ ਦਾ ਕੋਈ ਯਾਰ ਦੋਸਤ ਫੈਮਿਲੀ ਫਰੈਂਡ ਨਹੀਂ ਦੇਖਦੇ। ਔਰ ਇਹੀ ਇੱਕ ਰੀਜ਼ਨ ਹੈ ਕਿ ਆਪਾਂ ਲਾਈਫ 'ਚ ਕਈ ਵਾਰ ਅੱਗੇ ਨਹੀਂ ਵੱਧਦੇ, ਕਿਉਂਕਿ ਦੇਖਣ ਵਾਲਾ ਕੋਈ ਨਹੀਂ ਹੈ, ਉਹ ਖਾਲੀ ਪਏ ਨੇ ਜਾਂ ਭਰੇ ਹੋਏ ਨੇ, ਕਿਸ ਨੂੰ ਪਤਾ ਤਾਂ ਚੱਲ ਨਹੀਂ ਰਿਹਾ, ਤੇ ਵੀ ਡੋਂਟ ਰੀਲੀ ਪਰਫੋਰਮ ਦੈਟ ਵੈਲ, ਹਨਾ। ਇਹਨੂੰ ਓਪਨ ਕਰਨਾ, ਅਕਾਊਂਟੇਬਿਲਿਟੀ ਹੋਣਾ ਬੜਾ ਜ਼ਰੂਰੀ ਹੈ। ਐਟਲੀਸਟ ਇੱਕ ਪਰਸਨ ਹੋਣਾ ਚਾਹੀਦਾ, ਜੇ ਫੈਮਿਲੀ ਮੈਂਬਰ ਨਹੀਂ ਇੱਕ ਫਾਈਨੈਂਸ਼ੀਅਲ ਐਡਵਾਈਜ਼ਰ ਹੋਏ, ਜਦ ਕਿਸੇ ਬੰਦੇ ਨਾਲ ਤਾਂ ਓਪਨ ਕਰਨਾ ਪਏਗਾ ਤੁਹਾਨੂੰ ਆਪਣਾ ਪਰਸਨਲ ਫਾਈਨੈਂਸ, ਨਹੀਂ ਤਾਂ ਅੱਗੇ ਨਹੀਂ ਵਧੋਗੇ, ਕਿਉਂਕਿ ਅਕਾਊਂਟੇਬਿਲਿਟੀ ਚਾਹੀਦੀ ਹੈ। ਇੱਕ ਬੰਦਾ ਜਿਹੜਾ ਵਾਚ ਕਰੇ ਉਹ ਤੁਹਾਨੂੰ ਕਹੇ ਕਿ ਇਹ ਠੀਕ ਕਰ ਰਹੇ ਹੋ, ਨਹੀਂ ਕਰ ਰਹੇ, ਕਿਉਂ ਨਹੀਂ ਕਰ ਰਹੇ, ਕੁਐਸਚਨਿੰਗ ਚਾਹੀਦੀ ਹੈ। ਜੇ ਗੁੱਡ ਇਨਫ ਕੁਐਸਚਨਿੰਗ ਹੋਈ ਤੇ ਹੋਏਗੀ ਤਾਂ ਆਂਸਰ ਵੀ ਇੱਕ ਦਿਨ ਜ਼ਰੂਰ ਮਿਲ ਜਾਏਗਾ। ਤਾਂ ਮੈਂ ਹੀ ਇਨਕਰੇਜ ਕਰੂੰਗਾ ਸਾਰਿਆਂ ਨੂੰ ਕਿ ਆਪਣੇ ਆਪਣੇ ਐਡਵਾਈਜ਼ਰ ਨੂੰ ਜ਼ਰੂਰ ਮਿਲੋ, ਔਰ ਆਈ ਗਰੰਟੀ ਯੂ ਉਹ ਤੁਹਾਨੂੰ ਹੈਲਪ ਹੀ ਹੋਏਗੀ ਉਸ ਚੀਜ਼ ਨਾਲ, ਨੁਕਸਾਨ ਨਹੀਂ ਹੋਏਗਾ, ਲੇਕਿਨ ਯੂ ਵਿਲ ਗੈਟ ਬੈਟਰ ਦੈਨ ਐਵਰ ਬਿਫੋਰ। ਅੱਜ ਲਈ ਸਿਰਫ ਇੰਨਾ ਹੀ ਯੁਧਵੀਰ ਜੀ।
ਥੈਂਕ ਯੂ ਸਰ, ਬੜੀ ਇੰਟਰਸਟਿੰਗ ਹਮੇਸ਼ਾ ਦੀ ਤਰ੍ਹਾਂ ਸ਼ੇਅਰ ਕਰਦੇ ਹੈਗੇ ਹੋ। ਮੈਂ ਕੋਈ ਫਿਰ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ ਹੈਗਾ ਕਿ ਜਦੋਂ ਵੀ ਕੋਈ ਟੈਕਸ ਪਲੈਨਿੰਗ ਦੀ ਗੱਲ ਹੋਵੇ, ਰਿਟਾਇਰਮੈਂਟ ਪਲੈਨਿੰਗ ਦੀ ਗੱਲ ਹੋਵੇ, ਜਿਸ ਤਰ੍ਹਾਂ ਜੀ ਉਹਨਾਂ ਨੇ ਬੜੀ ਡਿਟੇਲ 'ਚ ਰਿਟਾਇਰਮੈਂਟ ਪਲੈਨਿੰਗ ਸਮਝਾਈ ਹੈਗੀ ਆ, ਕੋਈ ਇੰਸ਼ੋਰੈਂਸ ਬਾਰੇ ਤੁਸੀਂ ਸੋਚ ਰਹੇ ਹੈਗੇ ਹੋ, ਫਾਈਨੈਂਸ਼ੀਅਲ ਇਨਵੈਸਟਮੈਂਟ ਬਾਰੇ ਤੁਸੀਂ ਸੋਚ ਰਹੇ ਹੋ ਕਿ ਕਿੱਧਰ ਅਸੀਂ ਇਨਵੈਸਟਮੈਂਟ ਕਰਨੀ ਹੈਗੀ ਹੈ, ਸੋ ਕਈ ਤਰ੍ਹਾਂ ਦੇ ਨੁਕਤੇ ਹੁੰਦੇ ਨੇ, ਇੱਕ ਫਾਈਨੈਂਸ਼ੀਅਲ ਪਲੈਨਰ ਜਿਹੜਾ ਤੁਹਾਨੂੰ ਡਿਟੇਲ ਦੇ ਵਿੱਚ ਸਮਝਾ ਸਕਦਾ। ਤੁਸੀਂ ਮਿਸਟਰ ਚੱਡਾ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਲੈਣਾ ਹੈਗਾ, ਸੋ ਮਿਸਟਰ ਚੱਡਾ ਹੋਣਾ ਦੇ ਨਾਲ ਜੇ ਤੁਸੀਂ ਥੋੜਾ ਟਾਈਮ ਬਿਤਾਓਗੇ ਤੁਹਾਨੂੰ ਕਈ ਤਰ੍ਹਾਂ ਦੇ ਨੁਕਤੇ ਦੱਸਣਗੇ। ਮੈਂ ਇੱਕ ਵਾਰੀ ਨੰਬਰ ਜਿਹੜਾ ਇਹਨਾਂ ਦਾ ਨੋਟ ਕਰ ਦਵਾਂ, 416-350-55, ਮਿਸਟਰ ਚੱਡਾ ਹੋਣਾ ਦਾ ਨੰਬਰ ਨੋਟ ਕਰੋ, 416-350-55 ਔਰ fetchmypolicy.com। ਮਿਸਟਰ ਚੱਡਾ ਬਹੁਤ ਬਹੁਤ ਸ਼ੁਕਰੀਆ ਸਰ, ਔਰ ਅਗਲੇ ਹਫ਼ਤੇ
ਜਾਰੀ ਰਹੇਗੀ।
ਵੱਡੀ ਖਬਰ ਤੁਹਾਡੇ ਨਾਲ ਅਸੀਂ ਅਮਰੀਕਾ ਤੋਂ ਸਾਂਝੀ ਕਰ ਰਹੇ ਹੈਗੇ ਹਾਂ। ਨਿਊਯਾਰਕ ਦੇ ਗਵਰਨਰ ਐਂਡਰਿਊ ਕੋਮੋ, ਇੱਕ ਇਨਵੈਸਟੀਗੇਸ਼ਨ ਦੇ ਤਹਿਤ ਇਹ ਪਾਇਆ ਗਿਆ ਹੈਗਾ ਕਿ ਉਹਨਾਂ ਨੇ ਮਲਟੀਪਲ ਵੁਮੈਨ, ਬਹੁਤ ਸਾਰੀਆਂ ਮਹਿਲਾਵਾਂ ਨੂੰ ਸੈਕਸੁਅਲੀ ਉਹਨਾਂ ਨੇ ਹਰਾਸ ਕੀਤਾ ਹੈ। ਇਹ ਬੜੇ ਸੀਰੀਅਸ ਐਲੀਗੇਸ਼ਨ ਸੀਗੇ ਉਹਨਾਂ ਦੇ ਖਿਲਾਫ਼, ਔਰ ਅੱਜ ਅਸੀਂ ਟਿਊਜ਼ਡੇ ਵਾਲੇ ਦਿਨ ਇਹ ਜਿਹੜੀ ਵੱਡੀ ਅਨਾਊਂਸਮੈਂਟ ਹੈਗੀ ਆ, ਇਹ ਅਟਾਰਨੀ ਜਨਰਲ ਲਤੀਟਾ ਜੇਮਸ ਉਹਨਾਂ ਨੇ ਇਹ ਅਨਾਊਂਸਮੈਂਟ ਕੀਤੀ ਹੈਗੀ ਆ। ਉਹਨਾਂ ਨੇ ਦੱਸਿਆ ਹੈ ਕਿ ਜਿਹੜੇ ਅਟਾਰਨੀ ਜਨਰਲ ਨੇ ਕਿਹਾ ਹੈ ਕਿ ਉਹਨਾਂ ਦਾ ਆਫਿਸ ਹੈ, ਉੱਥੋਂ ਪਤਾ ਲੱਗਾ ਹੈ ਕਿ ਨਿਊਯਾਰਕ ਦੇ ਗਵਰਨਰ ਐਂਡਰਿਊ ਕੋਮੋ ਬਹੁਤ ਸਾਰੀਆਂ ਮਹਿਲਾਵਾਂ ਔਰ ਸਟੇਟ ਇੰਪਲੋਈਜ਼ ਜਿਹੜੀਆਂ ਸੀਗੀਆਂ, ਔਰ ਈਵਨ ਸਟੇਟ ਗਵਰਨਮੈਂਟ ਦੇ ਬਾਹਰ ਕਈ ਸਾਰੀਆਂ ਮਹਿਲਾਵਾਂ ਜਿਹੜੀਆਂ ਹੈਗੀਆਂ ਨੇ, ਉਹਨਾਂ ਤੋਂ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਇਹ ਬੜੀ ਲੰਬੀ ਇਨਵੈਸਟੀਗੇਸ਼ਨ ਰਿਪੋਰਟ ਤਿਆਰ ਕੀਤੀ ਗਈ ਹੈ, ਜਿਸ ਦੇ ਤਹਿਤ ਕਿ ਇਹ ਜਿਹੜੇ ਨਿਊਯਾਰਕ ਦੇ ਗਵਰਨਰ ਹੈਗੇ ਨੇ ਐਂਡਰਿਊ ਕੋਮੋ, ਇਨਵੈਸਟੀਗੇਸ਼ਨ 'ਚ ਪਤਾ ਲੱਗਾ ਹੈਗਾ ਕਿ ਸੈਕਸੁਅਲੀ ਹਰਾਸ ਕਰਦੇ ਸੀਗੇ ਮਹਿਲਾਵਾਂ ਨੂੰ। ਬਹੁਤ ਸਾਰੀਆਂ ਐਸੀਆਂ ਮਹਿਲਾਵਾਂ ਨੇ ਦੱਸਿਆ ਹੈਗਾ ਹੈ ਕਿ ਨੋਨ ਕੰਸੈਂਸੁਅਲ ਟੱਚਿੰਗ ਕਰਦੇ ਸੀਗੇ, ਕਈ ਤਰ੍ਹਾਂ ਦੇ ਕਮੈਂਟਸ ਕਰਦੇ ਸੀਗੇ ਵਿਚ ਵਰ ਸੁਜੈਸਟਿਵ ਐਂਡ ਸੈਕਸੁਅਲ ਇਨ ਨੇਚਰ। ਬੜਾ ਹੋਸਟਾਈਲ ਵਰਕ ਇਨਵਾਇਰਮੈਂਟ ਇਹਨਾਂ ਨੇ, ਗਵਰਨਰ ਸਾਹਿਬ ਨੇ ਉੱਥੇ ਕ੍ਰੀਏਟ ਕਰ ਰੱਖਿਆ ਸੀਗਾ ਮਹਿਲਾਵਾਂ ਵਾਸਤੇ, ਔਰ ਇਹਦੇ ਬਾਰੇ ਹੁਣ ਹੋਰ ਜ਼ਿਆਦਾ ਡਿਟੇਲ ਜਿਹੜੀ ਹੈ ਉਹ ਖਬਰਾਂ ਅਸੀਂ ਤੁਹਾਡੇ ਨਾਲ ਅੱਗੇ ਚੱਲ ਕੇ ਸਾਂਝੀਆਂ ਕਰਾਂਗੇ। ਬਹੁਤ ਸਾਰੀਆਂ ਇਨਵੈਸਟੀਗੇਸ਼ਨ ਜਿਹੜੀਆਂ ਲਾਂਚ ਕੀਤੀਆਂ ਗਈਆਂ ਸੀਗੀਆਂ ਨਿਊਯਾਰਕ ਦੇ ਗਵਰਨਰ ਐਂਡਰਿਊ ਕੋਮੋ ਹੋਣਾ ਦੇ ਖਿਲਾਫ਼। ਹੁਣ ਜਿਹੜੇ ਕਾਲਰਸ ਕੁਛ ਇੰਤਜ਼ਾਰ ਕਰ ਰਹੇ, ਜਿਹੜਾ ਉਹਨਾਂ ਦੇ ਵਿਚਾਰ ਵੀ ਲੈ ਲਈਏ। ਅਮਰਿੰਦਰ ਸੇਠੀ ਸਾਹਿਬ, ਯੂ ਗੋ ਅਹੈਡ ਜੀ। ਸੇਠੀ ਸਾਹਿਬ ਟਾਈਮ ਬੜਾ ਘੱਟ ਹੈਗਾ, ਅਮਰਿੰਦਰ ਸੇਠੀ ਸਾਹਿਬ ਯੂ ਗੋ ਅਹੈਡ
ਜੀ।
ਆਈ ਥਿੰਕ ਉਹ ਨਹੀਂ, ਆਵਾਜ਼ ਨਹੀਂ ਆ ਰਹੀ। ਪੁਰਸ਼ੋਤਮ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ? ਯੂ ਗੋ ਅਹੈਡ।
ਹਾਂਜੀ ਹਾਂਜੀ ਸਰ, ਜਦਵੀਰ ਜੀ ਸਤਿ ਸ਼੍ਰੀ ਅਕਾਲ ਸਾਰਿਆਂ
ਨੂੰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
ਯੁਧਵੀਰ ਜੀ, ਜਿਹੜੀ ਹਾਕੀ ਦਾ ਜਿਹੜਾ ਮੈਚ ਥਰਡ ਕੁਆਟਰ ਤੱਕ ਦਾ ਜਿਹੜਾ ਬੈਲੈਂਸ ਚੱਲਿਆ, ਫੋਰਥ ਕੁਆਟਰ ਦੇ ਬਿਲਕੁਲ ਐਂਡ ਤੇ ਜਿੱਦਾਂ ਬੈਲਜੀਅਮ ਨੇ ਅਟੈਕ ਕੀਤੇ ਆ, ਔਰ ਸਭ ਤੋਂ ਜ਼ਿਆਦਾ ਜਿੱਦਾਂ ਪੈਨਲਟੀ ਕੋਰਨਰ ਜਿੱਦਾਂ ਜਦੋਂ ਉਹਨਾਂ ਨੇ ਜ਼ਿਆਦਾ ਸਕੋਰ ਕੀਤੇ ਆ, ਉਹਨਾਂ ਨੂੰ ਮਿਲੇ ਆ, ਤਿੰਨ ਉਹਨੇ ਗੋਲ ਕੀਤੇ ਆ, ਅਤੇ ਉਹਦੇ ਨਾਲ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਐਟ ਦੀ ਐਂਡ ਢਿੱਲੀ ਪਈ ਆ। ਸੋ ਲੈਟਸ ਹੋਪ, ਲੈਟਸ ਬਰੋਂਜ ਮੈਡਲ ਦੇ ਵਾਸਤੇ ਬੈਸਟ ਵਿਸ਼ਸ ਟੀਮ ਨੂੰ। ਫੋਰਥ ਪੋਜੀਸ਼ਨ ਜਿੱਦਾਂ ਟੋਪ ਫੋਰ ਦੇ ਵਿੱਚ ਬਹੁਤ ਵੱਡੀ ਗੱਲ ਸੀ, ਸੋ ਠੀਕ ਆ ਜੀ, ਅਤੇ ਬੈਸਟ ਵਿਸ਼ਸ ਫੋਰ ਦਾ ਗਰਲਜ਼ ਹਾਕੀ ਟੀਮ। ਬਾਕੀ ਐਡਰੇਟਿਕ ਵੈਸ 220 'ਚ ਫਾਈਨਲ ਵਾਸਤੇ ਵੀ ਬੈਸਟ ਵਿਸ਼ਸ ਉਹਨਾਂ ਨੂੰ। ਬਾਕੀ ਜਿਹੜੀ ਸਾਡੀ ਯੂ ਐਸ ਸੋਕਰ ਟੀਮ ਹੈ ਕੈਨੇਡਾ ਦੀ, ਉਹਦੇ ਵਾਸਤੇ ਬੈਸਟ ਵਿਸ਼ਸ ਦੇਖਦੇ ਹਾਂ ਕੀ ਹੁੰਦਾ।
ਬਿਲਕੁਲ ਜੀ, ਬਿਲਕੁਲ ਬੈਸਟ ਵਿਸ਼ਸ ਜੀ, ਦੇਖਦੇ ਹਾਂ ਕੀ ਹੁੰਦਾ। ਬਾਕੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਦੇਖੋ, ਬੈਲਜੀਅਮ ਦੀ ਟੀਮ ਆਪਣੇ ਇੱਕ ਲੈਵਲ 'ਤੇ ਖੇਲੀ ਹੈ, ਬਹੁਤ ਵਧੀਆ ਲੈਵਲ ਰਿਹਾ ਬੈਲਜੀਅਮ ਦੀ ਟੀਮ ਦਾ।
इंडिया की टीम चंगा खेली है, पहला क्वार्टर चंगा खेली है, खासकर पहला गोल हो गया सी इंडिया के खिलाफ, लेकिन उस तो बाद इंडिया 2-1 तो अगे सेगा। तो फर्स्ट क्वार्टर खत्म होया, इंडिया 2-1 तो अगे सेगा, पहला क्वार्टर चंगा खेला। सैकेंड क्वार्टर के बेल्जियम ने वापसी की, 2-2 बराबर हो गया, हाफ टाइम के उत्ते 2-2 की बराबरी के खड़े थे। नॉट बैड ओवरऑल, इट वॉज ईवन स्टीवन, इंडिया की सर्कल पेनेट्रेशन ज्यादा सी। आई थिंक थर्ड क्वार्टर तो फिर प्रेशर बिल्डअप होना शुरू होया, फिर पेनल्टी कॉर्नर उन्होंने बहुत लिया, और खासकर हैंड्रिक्स जिहड़े आ गए उन्होंने पेनल्टी कॉर्नर स्पैशलिस्ट ने, बड़े गोल उन्होंने इस टूर्नामेंट के किए ने, और इस बार से हैट्रिक हैंड्रिक्स ने इंडिया के खिलाफ कर दी। सो आई थिंक दैट इज वेयर इंडिया लॉस्ट द प्लॉट जी।
आई थिंक वही सब तो बड़ा डिफरेंस होया,
डिफरेंस उही होया जी, पेनल्टी कॉर्नर इंडिया नूं भी मिले ने, खैर उन्ने तो नहीं मिले जिन्ने उन्होंने मिले ने, वो एक बड़ा फैक्टर जी, कन्वर्जन रेट है इंडिया का उन्ना नहीं रहा, और उन्होंने जी थर्ड क्वार्टर और फोर्थ क्वार्टर दे लिफ्टेड देयर गेम। इंडिया ने देखो जो 2-2 की बराबरी हो गई ना, तो जो भी गल कही जा रही थी, देखो जो थर्ड क्वार्टर उसे दो तरह की रणनीति हो सकती थी। एक रणनीति हो सकती थी कि असं थर्ड क्वार्टर सेफ खेलीए, फिर फोर्थ क्वार्टर के फुल ऑन अटैक लैके आवेंगे, ठीक है। थर्ड क्वार्टर वो सेफ खेलने की रणनीति मेरे मुताबिक ज्यादा चंगी नहीं थी, दैट वॉज द टाइम जो इंडिया शुड हैव गॉन ऑल आउट। बाद दे विच भी देखो ना 5-2 स्कोर हो गया, तो बाद दे विच भी तो असं ऑफेंसिव खेलिया बाद दे विच, लेकिन होर ज्यादा थोड़ा जा तेज खेलना चाहिए सगा। थर्ड क्वार्टर जे होर थोड़ा जा अटैक करते, वी कुड हैव टेकन बेल्जियम बाई सरप्राइज, क्योंकि बेल्जियम हल्की जी स्ट्रॉन्ग टीम है, लेट्स एडमिट दैट, वर्ल्ड चैंपियन टीम है जी बेल्जियम, दुनिया की नंबर 2 टीम हैगी है, चैंपियंस ट्रॉफी जीत चुकी हैगी है, ओलंपिक्स के लगातार दूसरी बार क्वालीफाई की हैगी है, सो बड़ी स्ट्रॉन्ग टीम हैगी है बेल्जियम, उन्होंने थोड़ा जा अटैकिंग जाते हैं तुम, यू हैव टू कीप दम ऑन देयर टूज, अटैकिंग थोड़ी होर हॉकी खेलनी चाहिए सी इंडियन टीम। फॉरवर्ड लाइन की जो मैं गल करा, मनदीप सिंह नो डाउट सोना उन्होंने गोल स्कोर किया है मनदीप सिंह ने, बट ओवरऑल उस तो लहदा बहुत ज्यादा कित नजर नहीं आए। फिर जे असी गल करिए फॉरवर्ड हार्दिक लय दे विच कदे कदे नजर आए, पर जिस तरीके दे नाल पिछले मैच दे विच कमाल दी गेम ग्रेट ब्रिटेन दे खिलाफ कीती सी, और तीसरा फील्ड गोल जो हार्दिक सिंह ने कीता सी, वो भी हार्दिक सिंह दा कमाल दा गोल सी। दिलप्रीत उस लय दे विच नजर नहीं आए जिदा पिछले मैचेस दे विच नजर आ रहे सी, उम्मीद सी दिलप्रीत तों कि घट्टो घट्ट एक तो गोल जरूर स्कोर करनगे। हरमनप्रीत नो डाउट एक जबरदस्त पेनल्टी कॉर्नर ने गोल स्कोर किया, बट यस मोर वॉज एक्सपैक्टेड। रुपिंदर पाल सिंह उस लय के नजर नहीं आए, एक अद्धे पिछे ब्लॉक्स जरूर उन्होंने किए हैं। अमित रोहिदास की जिनी तारीफ की जाए उन्नी घट है, जबरदस्त उन्होंने खेडिया है। श्रीजेश अपने वालों बहुत डिफेंड किया, बट अगे टीम बड़ी खतरनाक सी जी। बहुत शुक्रिया पुरुषोत्तम जी, थैंक यू। नैक्सट कॉल वाल बढ़ते हैं जी, हरविंदर जी। थैंक यू हरविंदर जी, खुद हाँ जी हरविंदर जी तो बाद तुहाडी कॉल है जी। हरविंदर जी खुद इंडिया वालों हॉकी खेड चुके हैं, सो लेट्स लिसन इन फ्रॉम हिम। सो हरविंदर जी तुहाडा कॉल करन दा बहुत शुक्रिया, तुसी खुद इंडिया वालों हॉकी खेडी है, तुहाडे तो वध किनू जानकारी होएगी, सो तुहाडे विचार लैंदे आ जी इंडिया दे हार दा की कारण बनिया जी। हरविंदर सिंह जी
सत श्री अकाल जी, पहले तो सारे मैच जो एक्सपेक्ट करते सी इंडिया तो ना जी परफॉर्मेंस नहीं दिती इन्हां ने, पर जी ना सब नो वड्डा जिहड़ा कारण हैगा आ अपने विच साडे ना उत्थे जदों सिलेक्शन हुंदी आ उहदे विच कोटा सिस्टम चलदा हैगा वी, जे पंजाब दे हुण 8 प्लेयर लै लए आ ते 2 जे बहुत चंगे हैगे आ पर उहनां नूं लैणा नहीं क्योंकि वी जी पंजाब दे 10 प्लेयर हो जाणे आ। इह जिहड़ा सिस्टम हैगा आ जिहड़ी आपां टीम जे सैमीफाइनल पहुंची आ ते इह बहुत वड्डी अचीवमेंट आ हॉकी लई, ते जिहड़े 3-4 प्लेयर मैं नां नहीं लैणा किसे दा, ते जिहड़े 3-4 प्लेयर जिहड़ा कोटा सिस्टम चो आउंदे आ ना ਉਹ ਇੱਕ ਜਦੋਂ ਇੱਦਾਂ ਦੀ ਟੀਮ ਨੰਬਰ 2 ਵਰਲਡ ਦੀ ਟੀਮ ਹੈਗੀ ਆ ਜਦੋਂ ਤੁਸੀਂ ਉਹਨਾਂ ਦੇ ਨਾਲ ਖੇਡਣਾ ਆ ਤੇ ਜਦੋਂ ਫਿਰ ਉਹ ਜਿਹੜੇ 3-4 ਪਲੇਅਰ ਹੁੰਦੇ ਆ ਜਿਹੜੇ ਕੋਟੇ 'ਚ ਆਏ ਹੁੰਦੇ ਆ ਉਹ ਫਿਰ ਕਿਤੇ ਨਾ ਕਿਤੇ ਤੁਹਾਨੂੰ ਉਹਨਾਂ ਦਾ ਫਿਰ ਜਿਹੜਾ ਖਮਿਆਜ਼ਾ ਭੁਗਤਣਾ ਪੈਂਦਾ ਉਹ ਇੰਡੀਆ ਨੇ ਕੱਲ੍ਹ ਭੁਗਤਿਆ ਜੀ, ਕਿਉਂਕਿ ਜਿੰਨਾ ਚਿਰ ਇਹ ਚੀਜ਼ਾਂ ਖਤਮ ਨਹੀਂ ਹੁੰਦੀਆਂ ਆਪਾਂ ਇੱਦਾਂ ਹੀ ਸਟਰਗਲ ਕਰਾਂਗੇ ਜੀ। ਹਰ ਟਾਈਮ ਜਦੋਂ ਅਸੀਂ ਖੇਡਦੇ ਸੀਗੇ ਉਦੋਂ ਵੀ ਇਹੀ ਸਿਸਟਮ ਚੱਲਦਾ ਸੀਗਾ ਤੇ ਉਹ ਸਟਿਲ ਅੱਗੇ ਨਾਲੋਂ ਘਟਿਆ ਜ਼ਰੂਰ ਆ ਪਰ ਹਜੇ ਵੀ ਉਹ ਬਰਕਰਾਰ ਹੈਗਾ ਜਿਹਦਾ 2 ਪਲੇਅਰ ਉੜੀਸਾ ਤੋਂ ਲੈ ਲਿਆ ਕਿਉਂਕਿ ਉਹ ਇਹਨਾਂ ਦੇ ਬਹੁਤ ਲੌਂਗ ਟਾਈਮ ਤੋਂ ਸਪੋਂਸਰ ਹੈਗੇ ਆ, ਫਿਰ ਇੱਕ ਪਲੇਅਰ ਮਨੀਪੁਰ ਦਾ ਲੈ ਲਿਆ ਜੀ ਉਹਦੀ ਵੋਟ ਵੀ ਲੈਣੀ ਹੁੰਦੀ ਹੈ ਇਹਨਾਂ ਨੇ ਪ੍ਰੈਜ਼ੀਡੈਂਟ ਬਣਨ ਲਈ, ਇਹ ਸਿਸਟਮ ਆ ਜਿਹੜਾ ਉਹ ਫਿਰ ਚੰਗੇ ਮੈਚਾਂ ਗਏ ਉਹ ਫਿਰ ਉੱਥੇ ਤੁਹਾਨੂੰ ਨੁਕਸਾਨ ਪਹੁੰਚਾਉਂਦਾ ਜੀ।
ਲੇਕਿਨ ਤੁਸੀਂ ਸਰ ਬਿਲਕੁਲ ਕਿਉਂਕਿ ਤੁਸੀਂ ਖੁਦ ਇੰਡੀਆ ਦੀ ਟੀਮ ਨੂੰ ਐਡੇ ਸੀਨੀਅਰ ਲੈਵਲ ਤੇ ਰਿਪ੍ਰੈਜੈਂਟ ਕੀਤਾ, ਤੁਸੀਂ ਤੇ ਸਾਰੀ ਅੰਦਰ ਦੀਆਂ ਗੱਲਾਂ ਬਿਲਕੁਲ ਚੰਗੀ ਤਰ੍ਹਾਂ ਜਾਣਦੇ ਹੋਵੋਗੇ, ਲੇਕਿਨ ਜੇ ਮੈਂ ਕੱਲ ਦਾ ਮੈਚ ਦੀ ਜੇ ਅਸੀਂ ਗੱਲ ਕਰੀਏ ਬੈਲਜੀਅਮ ਦੇ ਨਾਲ ਜਿਹੜਾ ਮੈਚ ਹੈ, ਉਹਦੇ ਵਿੱਚ ਦੇਖੋ ਜੇ ਅਸੀਂ ਟੀਮ ਲਾਈਨਅਪ ਦੀ ਗੱਲ ਕਰੀਏ ਪਹਿਲੀ ਜਿਹੜੀ ਪਲੇਇੰਗ 11 ਆਈ ਆ ਹੁਣ ਪਹਿਲੀ ਪਲੇਇੰਗ 11 ਦੇ ਵਿੱਚ ਮਨਪ੍ਰੀਤ ਸਿੰਘ ਗਰਾਊਂਡ ਦੇ ਉੱਤੇ ਸੀਗੇ ਜੋ ਕਪਤਾਨ ਹੈਗੇ ਨੇ ਆਪਣੇ ਪੰਜਾਬ ਤੋਂ ਠੀਕ ਹੈ ਜੇ ਅਸੀਂ ਗੱਲ ਕਰੀਏ ਵੀ ਕੋਟਾ ਸਿਸਟਮ ਹੈ ਮਨਪ੍ਰੀਤ ਸਿੰਘ ਰੁਪਿੰਦਰਪਾਲ ਸਿੰਘ ਹਰਮਨਪ੍ਰੀਤ ਸਿੰਘ ਸੁਰਿੰਦਰ ਕੁਮਾਰ ਹਾਰਦਿਕ ਸਿੰਘ ਸ਼ਮਸ਼ੇਰ ਸਿੰਘ ਮਨਦੀਪ ਸਿੰਘ ਦਿਲਪ੍ਰੀਤ ਸਿੰਘ ਇਹ ਸਾਰੇ ਪੰਜਾਬ ਤੋਂ ਸੀਗੇ ਪੰਜਾਬ ਤੋਂ ਜਿਹੜੇ ਬਾਹਰ ਦੇ ਜਿਹੜਾ ਉਹਨਾਂ ਦੀ ਗੱਲ ਕਰ ਲਈਏ ਪੰਜਾਬ ਤੋਂ ਬਾਹਰ ਦਾ ਕੌਣ ਸੀਗਾ ਜੀ ਇੱਕ ਤਾਂ ਸ਼੍ਰੀ ਜੇਸ਼ ਸੀਗਾ ਗੋਲਕੀਪਰ ਉਹਨੂੰ ਅਸੀਂ ਨਹੀਂ ਡਿਨਾਈ ਕਰ ਸਕਦੇ ਕਿ ਸ਼੍ਰੀ ਜੇਸ਼ ਜਿਹੜਾ ਹੈਗਾ ਜਿਹਨੂੰ ਕਿਸ ਤਰ੍ਹਾਂ ਡਿਨਾਈ ਕਰਾਂਗੇ ਅਮਿਤ ਰੋਹਿਦਾਸ ਨੇ ਕੱਲ ਕਮਾਲ ਦੀ ਡਿਫੈਂਸ ਕੀਤੀ ਅਮਿਤ ਹਾਂਜੀ
ਮੈਂ ਤੁਹਾਨੂੰ ਇੰਟਰਪਟ ਕਰਦਾ ਭਾਈ ਜਿਹੜੀ ਨਾ ਅੱਜ ਜਿਹੜੀ ਹਾਕੀ ਚੱਲਦੀ ਆ ਜੀ ਨਾ 11 ਜਿਹੜੇ ਵੀ ਆਏ ਆ ਪਰ ਉਹਨਾਂ ਦਾ ਅੱਜ ਕੱਲ ਮੈਕਸੀਮਮ ਉਹਨਾਂ ਨੂੰ 2 ਮਿੰਟ ਦਾ ਟਾਈਮ ਗਰਾਊਂਡ ਦੇ ਵਿੱਚ ਮਿਲਦਾ ਕਿਉਂਕਿ ਹਾਕੀ ਫਾਸਟ ਬਹੁਤ ਹੋ ਗਈ ਆ ਉਹ ਜਿਹੜੇ ਜਿੱਦਾਂ ਪਹਿਲਾਂ ਹੁੰਦੇ ਸੀਗੇ 11 ਆ ਗਏ ਵਿੱਚ ਤੇ ਉਹ 10-15 ਮਿੰਟਾਂ ਬਾਅਦ ਚੇਂਜ ਕਰਦੇ ਹੁੰਦੇ ਸੀਗੇ ਨਾ ਤੇ 5 ਮਿੰਟ ਦੂਸਰਾ ਪਲੇਅਰ ਪਾ ਲੈਣਾ ਤਾਂ ਮੁੜ ਕੇ ਫਿਰ ਉਹਨੂੰ ਪਾ ਦੇਣਾ ਏਦਾਂ ਨੀਗਾ ਜੀ ਹੁਣ ਹੁਣ 2 ਮਿੰਟ ਮੈਕਸੀਮਮ 2 ਮਿੰਟ ਦਾ ਟਾਈਮ ਦਿੱਤਾ ਜਾਂਦਾ ਕਿਉਂਕਿ ਉਹ ਯਾਨੀ ਕਿ ਅੱਜ ਕੱਲ੍ਹ ਹਾਕੀ ਫਾਸਟ ਹੋਣ ਕਰਕੇ ਉਹਨਾਂ ਦੀ ਇਹੀ ਪਲੈਨਿੰਗ ਹੁੰਦੀ ਆ ਵੀ ਮੈਕਸੀਮਮ ਆਪਣਾ ਜ਼ੋਰ ਲਾਓ ਤਾਂ ਬਾਹਰ ਆ ਜਾਓ ਕਿਉਂਕਿ ਜੇ ਤੁਸੀਂ ਜਿਹੜੇ ਪਲੇਅਰ ਜਦੋਂ ਫਿਰ ਬਾਹਰੋਂ ਅੰਦਰ ਆਉਣਾ ਕਿਉਂਕਿ 2-2 ਮਿੰਟ ਬਾਅਦ ਰੋਟੇਸ਼ਨ ਹੋ ਹੀ ਜਾਣੀ ਆ ਜੇ ਉਹ 16 ਦੇ 16 ਪਲੇਅਰ ਬਰਾਬਰ ਦੇ ਨਹੀਂ ਹੈਗੇ ਤੇ ਜਦੋਂ ਦੂਸਰੇ ਪਲੇਅਰ ਪੈਣੇ ਆ ਤਾਂ ਉੱਥੇ ਟੀਮ ਨੂੰ ਫਰਕ ਪੈਣਾ ਏਦਾਂ ਕਿਉਂਕਿ ਦੂਸਰੀਆਂ ਟੀਮਾਂ ਦੇ ਵਿੱਚ ਇਹ ਨਹੀਂ ਜਿਹੜਾ ਬਾਹਰੋਂ ਵੀ ਆਉਂਦਾ ਉਸ ਯਾਨੀ ਕਿ 11 ਨਹੀਂ ਉਹ 16 ਪਲੇਅਰ ਹੀ ਇੱਕੋ ਹੀ ਲੈਵਲ ਦੇ ਪਲੇਅਰ ਹੁੰਦੇ ਆ ਜਦੋਂ ਚੇਂਜਸ ਹੁੰਦੀਆਂ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਜਦੋਂ ਆਪਣੇ ਚੇਂਜਸ ਹੁੰਦੀਆਂ ਤਾਂ ਆਪਾਂ ਨੂੰ ਕੋਈ ਫਰਕ ਪੈਂਦਾ ਉਹਨਾਂ ਦਾ ਕਿਉਂਕਿ ਆਪਾਂ ਜ਼ਿਆਦਾ ਹਾਕੀ ਵੱਲ ਧਿਆਨ ਹੋ ਜਾਂਦਾ ਜਦੋਂ ਆਪਾਂ ਮੈਚ ਦੇਖਦੇ ਹਾਂ ਪਰ ਜਿਹੜੀਆਂ ਚੇਂਜਸ ਹੁੰਦੀਆਂ ਤੁਸੀਂ ਕਦੀ ਨੋਟ ਕਰਿਓ ਆਪਣੇ ਉਹ ਬਾਹਰ ਪਲੇਅਰ ਲਾਈਨ ਦੇ ਉੱਪਰ ਖੜੇ ਹੀ ਰਹਿੰਦੇ ਕਿਉਂਕਿ ਰੋਟੇਸ਼ਨ ਹੋ ਹੀ ਜਾਂਦੀ ਆ ਜੀ
ਦੇਖੋ ਇਹਦੇ ਤੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਲੇਕਿਨ ਜਿਹੜੇ ਘੱਟ ਤੋਂ ਘੱਟ 8-9 ਆਪਣੇ ਪੰਜਾਬ ਦੇ ਖਿਲਾੜੀਆਂ ਨੂੰ ਵੀ ਮੌਕਾ ਮਿਲਿਆ ਉਹਨਾਂ ਨੇ ਵੀ ਦੇਖੋ ਵਿਦ ਡਿਊ ਰਿਸਪੈਕਟ ਬਹੁਤ ਵਧੀਆ ਖੇਡੇ ਨੇ ਲੇਕਿਨ ਜਿਸ ਲੈਵਲ ਦੀ ਐਕਸਪੈਕਟੇਸ਼ਨ ਸੀ ਉਸ ਲੈਵਲ ਦੀ ਪਰਫਾਰਮੈਂਸ ਨਹੀਂ ਦਿੱਤੀ ਦੇਖੋ ਰੁਪਿੰਦਰਪਾਲ ਦੀ ਗੱਲ ਕਰੋ ਸਾਰਾ ਟੂਰਨਾਮੈਂਟ ਤੁਸੀਂ ਦੇਖ ਲਓ ਕੋਈ ਜ਼ਿਆਦਾ ਪ੍ਰਦਰਸ਼ਨ ਨਹੀਂ ਹੈ ਪੈਨਲਟੀ ਸਟ੍ਰੋਕ ਮਿਲ ਗਈ ਕਰ ਗਿਆ ਗੋਲ ਇੱਕ ਅੱਧਾ ਹੋਰ ਗੋਲ ਕਰ ਗਏ ਪਰ ਰੁਪਿੰਦਰਪਾਲ ਦੀ ਜਿਸ ਲੈਵਲ ਦੇ ਉਹ ਖਿਲਾੜੀ ਨੇ ਕੱਲ੍ਹ ਤੁਸੀਂ ਹੈਂਡਰਿਕਸ ਦਾ ਦੇਖੋ ਮਤਲਬ ਕਿ ਇੱਕ ਟੂਰਨਾਮੈਂਟ ਦੇ ਵਿੱਚ ਉਹਨਾਂ ਨੇ ਟੋਟਲ 14 ਗੋਲ ਕਰ ਦਿੱਤੇ ਇੱਕ ਹੈਟ੍ਰਿਕ ਕਰ ਚੁੱਕੇ ਆ ਹੈਂਡਰਿਕਸ ਇੱਕ ਖਿਲਾੜੀ ਇਕੱਲਾ ਹੀ ਦੇਖੋ ਨਾ ਇਕੱਲਾ ਆਪਣੇ ਦਮ ਦੇ ਉੱਤੇ ਕੱਲ ਇੱਕ ਇਕੱਲੇ ਖਿਲਾੜੀ ਨੇ ਟੋਟਲ 14 ਗੋਲ ਕਰ ਦਿੱਤੇ ਨੇ ਆਪਣੇ ਬੰਦਿਆਂ ਨੂੰ ਇੰਨੇ ਪੈਨਲਟੀ ਕਾਰਨਰ ਮਿਲਦੇ ਨੇ ਤੇ ਇਹਨਾਂ ਦੀ ਕਨਵਰਜਨ ਰੇਟ ਹੈ ਹੀ ਨਹੀਂ ਹੁੰਦਾ
ਜੋਧਵੀਰ ਜੀ ਜਿਹੜੀ ਨਾ ਫਿਟਨੈਸ ਲੈਵਲ ਹੈਗਾ ਆ ਆਪਾਂ ਪਹਿਲਾਂ ਨਾਲੋਂ ਬਹੁਤ ਇੰਪਰੂਵ ਕੀਤਾ ਪਹਿਲਾਂ ਇੰਨਾ ਫਿਟਨੈਸ ਲੈਵਲ ਇੰਡੀਆ ਟੀਮ ਦਾ ਨਹੀਂ ਹੁੰਦਾ ਸੀਗਾ ਤੇ ਉਹਦਾ ਜੇ ਹੁਣ ਆਪਾਂ ਦੇਖੋ ਵੀ ਫਿਟਨੈਸ ਲੈਵਲ ਹੈ ਕਿਉਂ ਨੀ ਗਾ ਹਨਾ ਮੈਂ ਬਹੁਤ ਕੈਂਪ ਲਾਏ ਆ ਸਾਡੇ ਬੰਗਲੌਰ ਮਦਰਾਸ ਹਨਾ ਭਾਜੀ ਅਸੀਂ ਭੁੱਖੇ ਰਹਿ ਗਏ ਤਾਂ ਉੱਥੇ ਹਾਕੀ ਖੇਡਦੇ ਸੀਗੇ ਹਨਾ ਸਾਨੂੰ ਉੱਥੇ ਖਾਣ ਨੂੰ ਜੋ ਮਿਲਦਾ ਸੀਗਾ ਹੁਣ ਤਾਂ ਚਲੋ ਕਾਫੀ ਚੇਂਜਸ ਹੋ ਗਈਆਂ ਆ ਤੇ ਮੇਰੇ ਨਾਲ ਓਲੰਪਿਕ ਲਈ ਜਾਣ ਲਈ ਕੈਂਪ ਲੱਗਾ ਸੀਗਾ ਜੀ ਅਥਲੈਟਿਕਸ ਦਾ ਮੈਂ ਤੁਹਾਨੂੰ ਮਾੜਾ ਜਿਹਾ ਦੱਸਾਂ ਸਾਨੂੰ ਇੱਕ ਜਿੱਦਾਂ ਆਪਾਂ ਇੱਥੇ ਡੋਸਾ ਖਾਣ ਜਾਂਦੇ ਹਾਂ ਸਾਨੂੰ ਇੱਕ ਜਿਹੜੇ ਅਸੀਂ ਜੂਨੀਅਰ ਸੀਗੇ ਸਾਨੂੰ ਇੱਕ ਕੋਲੀ ਮਿਲਦੀ ਸੀ ਜਿੱਦਾਂ ਦੀ ਉਹ ਡੋਸੇ ਦੇ ਵਿੱਚ ਆਪਾਂ ਨੂੰ ਚਟਨੀ ਜੀ ਪਾ ਕੇ ਦਿੰਦੇ ਆ ਓਲੰਪਿਕ ਵਾਲਿਆਂ ਨੂੰ 2 ਮਿਲਦੀਆਂ ਸੀਗੀਆਂ ਉਹ ਬਸ ਆਹ ਡਾਇਟ ਆ ਸਾਡੇ ਪਲੇਅਰਾਂ ਦੀ ਉੱਥੇ ਨਾ ਬਹੁਤ ਫਰਕ ਹੈਗਾ ਭਾਜੀ ਕਿਉਂਕਿ ਜਿਹੜਾ ਉੱਥੇ ਸਿਸਟਮ ਆ ਨਾ ਜੀ ਮੈਂ ਟੂ ਬੀ ਫਰੈਂਕ ਉਹ ਉੱਥੇ ਕੋਈ ਵੀ ਜਿਹੜੀ ਐਸੋਸੀਏਸ਼ਨ ਕਿਸੇ ਵੀ ਗੇਮ ਦੀ ਆ ਉਹਨਾਂ ਨੂੰ ਲੈਣ ਦੇਣ ਨਹੀਂ ਹੈਗਾ ਵੀ ਸਾਡੀ ਟੀਮ ਜਿੱਤੇ ਸਾਡੇ ਪਲੇਅਰ ਉੱਪਰ ਆਉਣ ਉੱਥੇ ਉਹਨਾਂ ਦੀ ਸਿਰਫ ਇਹ ਜ਼ੋਰ ਲੱਗਾ ਹੁੰਦਾ ਵੀ ਅਸੀਂ ਪੋਜੀਸ਼ਨ ਤੇ ਅਸੀਂ ਮੈਨੇਜਮੈਂਟ 'ਚ ਕਿੱਦਾਂ ਰਹਿਣਾ ਹੈ ਤੇ ਬਹੁਤ ਕੁਛ ਹੈਗਾ ਮੈਥੋਂ ਦੱਸਣ ਨੂੰ ਪਰ ਆਈ ਡੋਂਟ ਨੋ ਮੇ ਬੀ ਯੂ ਗਾਇਜ਼ ਨੋਟ ਅਲਾਊਡ ਪਰ
ਸਰ ਸੁਣੋ ਖੁੱਲ ਕੇ ਦੱਸੋ ਖੁੱਲ ਕੇ ਨਾਮ ਲੈ ਕੇ ਦੱਸੋ ਪੂਰਾ ਖੁੱਲ ਕੇ ਦੱਸੋ ਨਾਮ ਲੈ ਕੇ ਦੱਸੋ ਕੋਈ ਤੁਹਾਨੂੰ ਲੱਗਦਾ ਹੈ ਹਰਵਿੰਦਰ ਜੀ ਕਿ ਕੀ ਕਾਰਨ ਹੈ ਹਾਕੀ ਦਾ ਦੇਖੋ ਮੈਂ ਆਪਾਂ ਖੁੱਲ ਕੇ ਅਨਾਲਿਸਿਸ ਕਰੀਏ ਕਿਉਂਕਿ ਦੇਖੋ ਡਾਇਟ ਜਿਹੜੀ ਹੈ ਨਾ ਜੇ ਤੁਸੀਂ ਕਹੋ ਜੀ ਡਾਇਟ ਯੈਸ ਡਾਇਟ ਉਹ ਹੋ ਸਕਦਾ ਹੈ ਕਿ ਉਸ ਲੈਵਲ ਤੇ ਜਿਹੜੇ ਤੁਸੀਂ ਕਹਿੰਦੇ ਅੱਜ ਦੀ ਡੇਟ ਦੇ ਵਿੱਚ ਡਾਇਟ ਇਜ਼ ਨਾਟ ਐਨ ਇਸ਼ੂ ਮੈਨੂੰ ਨਹੀਂ ਲੱਗਦਾ ਕਿ ਅੱਜ ਇੰਡੀਆ ਦੀ ਜਿਹੜੀ ਫੀਲਡ ਹਾਕੀ ਹੁਣ ਜੇ ਅਸੀਂ ਇਹ ਕਹਿ ਦਈਏ ਕਿ ਜੀ ਰੁਪਿੰਦਰਪਾਲ ਨੂੰ ਜਾਂ ਇਹਨਾਂ ਨੂੰ ਕਿਸੇ ਨੂੰ ਫੀਲਡ ਹਾਕੀ ਦੇ ਵਿੱਚ ਡਾਇਟ ਨਹੀਂ ਮਿਲੀ ਤਾਂ ਕੱਲ੍ਹ ਦਾ ਉਹਨਾਂ ਨੇ ਦੇਖੋ ਇਹੀ ਟੀਮ ਅਰਜਨਟਾਈਨਾ ਦੇ ਖਿਲਾਫ ਸੀ ਇਹੀ ਟੀਮ ਗ੍ਰੇਟ ਬ੍ਰਿਟੇਨ ਦੇ ਖਿਲਾਫ ਸੀਗੀ ਜੋ ਲੈਵਲ ਦਾ ਪ੍ਰਦਰਸ਼ਨ ਅਰਜਨਟਾਈਨਾ ਗ੍ਰੇਟ ਬ੍ਰਿਟੇਨ ਦੇ ਖਿਲਾਫ ਹੋਇਆ ਤੁਸੀਂ ਦੇਖੋ ਨਾ ਇੰਡੀਆ ਨੇ ਸਿਵਾਏ ਆਸਟ੍ਰੇਲੀਆ ਦੇ ਮੈਚ ਹੀ ਨਹੀਂ ਅਸੀਂ ਕਿਸੇ ਨੂੰ ਹਾਰਿਆ ਛੱਡ ਦੋ ਜਪਾਨ ਨੂੰ ਬਾਕੀ ਕੰਟਰੀ ਤੇ ਚਲੋ ਇੰਨੀਆਂ ਸਟਰੋਂਗ ਨਹੀਂ ਸੀ ਬਟ ਸਪੇਨ ਦੇ ਖਿਲਾਫ ਅਰਜਨਟਾਈਨਾ ਵਰਲਡ ਗੋਲਡ ਮੈਡਲ ਟੀਮ ਹੈਗੀ ਹੈ ਉਹਦੇ ਖਿਲਾਫ ਗ੍ਰੇਟ ਬ੍ਰਿਟੇਨ ਨੂੰ ਕਦੇ ਅਸੀਂ ਓਲੰਪਿਕ ਦੇ ਵਿੱਚ ਹੁਣ ਰੀਸੈਂਟ ਟਾਈਮ 'ਚ 15-20 ਸਾਲਾਂ 'ਚ ਮੈਂ ਨਹੀਂ ਦੇਖਿਆ ਕਦੇ ਓਲੰਪਿਕ 'ਚ ਇੰਡੀਆ ਨੇ ਹਰਾਇਆ ਹੋਵੇ ਸੋ ਉਹਨਾਂ ਨੂੰ ਅਸੀਂ ਜਿਸ ਤਰੀਕੇ ਨਾਲ ਹਰਾਇਆ ਕੱਲ ਦੇ ਮੈਚ ਦੇ ਵਿੱਚ ਪਹਿਲੇ ਕੁਆਟਰ ਨੂੰ ਜੇ ਛੱਡ ਦਿੱਤਾ ਜਾਵੇ, ਪਹਿਲਾ ਕੁਆਟਰ ਵਾਜ਼ ਗੁੱਡ, ਸੈਕਿੰਡ ਕੁਆਟਰ ਦੇ ਵਿੱਚ ਉਹ ਪ੍ਰਦਰਸ਼ਨ ਜਿਹੜਾ ਉਹ ਨਹੀਂ ਮਿਲਿਆ ਇੰਡੀਆ ਦੇ ਪਲੇਅਰ ਵੱਲੋਂ।
ਦੇਖੋ ਜਿਹੜਾ ਨਾ ਦੋ ਪਹਿਲੇ ਦੋ ਕੁਆਟਰ ਹੋਏ ਆ ਉਹਦੇ ਵਿੱਚ ਮੈਂ ਮੰਨਦਾ ਵੀ ਇੰਡੀਆ ਟੀਮ ਦੀ ਜਿਹੜੀ ਪਰਫਾਰਮੈਂਸ ਪਹਿਲੇ ਚ ਬਹੁਤ ਵਧੀਆ ਰਹੀ ਹੈ, ਦੂਜੇ ਚ ਥੋੜਾ ਜਿਹਾ ਘਟਿਆ, ਪਰ ਜਿਹੜਾ ਤੀਜਾ ਤੇ ਚੌਥਾ ਹੋਇਆ ਉਹਦੇ ਵਿੱਚ ਟੋਟਲੀ ਇਹ ਲੋਸਟ ਹੋ ਗਿਆ। ਤੇ ਜਿਹੜਾ ਭਾਜੀ ਚੱਕਰ ਹੁੰਦਾ ਨਾ ਜਦੋਂ ਆਪਾਂ ਖੇਡਦੇ ਹਾਂ, ਤੁਸੀਂ ਵੀ ਖੇਡਦੇ ਰਹੇ ਹੈ ਨਾ, ਜਦੋਂ ਇੱਕ ਟੀਮ ਦਾ ਨਾ ਲੈਵਲ ਬਣ ਜਾਂਦਾ ਕਈ ਵਾਰੀ ਦਿਨ ਇੱਦਾਂ ਦਾ ਆ ਜਾਂਦਾ ਵੀ ਤੁਸੀਂ ਬਹੁਤ ਖੇਡਦੇ ਹਾਂ ਨਾ, ਤੇ ਇੱਕ ਤਾਂ ਸੈਮੀਫਾਈਨਲ ਦਾ ਪ੍ਰੈਸ਼ਰ ਵੀ ਬਹੁਤ ਹੁੰਦਾ, ਬਹੁਤ ਜ਼ਿਆਦਾ ਪ੍ਰੈਸ਼ਰ ਸੀਗਾ ਟੀਮ ਤੇ। ਪਰ ਮੈਂ ਜੋ ਇੰਡੀਆ ਟੀਮ ਪਹਿਲੇ ਚਾਰਾਂ ਦੇ ਵਿੱਚ ਆਈ ਆ ਇਹੀ ਬਹੁਤ ਵੱਡੀ ਅਚੀਵਮੈਂਟ ਮੰਨਦਾ ਆ ਵੀ ਜੋ ਉਹਨਾਂ ਨੇ ਆਹ ਕਰ ਗਏ ਆ ਨਾ, ਇਸ ਤੋਂ ਜ਼ਿਆਦਾ, ਕਿਉਂਕਿ ਜਦੋਂ ਇਸ ਤੋਂ ਉੱਪਰ ਜਾਣਾ ਆ ਫਿਰ ਆਪਾਂ ਨੂੰ ਉਹਦੇ ਵਿੱਚ ਬਦਲਾਉ ਜ਼ਰੂਰੀ ਆ। ਜਿਹੜੀਆਂ ਮੈਂ ਤੁਹਾਨੂੰ ਇਹ ਗੱਲਾਂ ਦੱਸਦਾ ਨਾ ਜੀ ਵੀ ਆਪਣਾ ਜਿਹੜਾ ਕੋਟਾ ਸਿਸਟਮ ਹੈਗਾ ਆ ਉੱਥੇ ਇਹ ਚੀਜ਼ਾਂ ਅਫੈਕਟ ਕਰਦੀਆਂ, ਜਿੰਨਾ ਚਿਕਰ ਇਹ ਨਹੀਂ ਹੋਊਗਾ ਖਤਮ ਉਹਨਾਂ ਚਿਰ ਆਪਾਂ ਜੇ ਕਹੀਏ ਵੀ ਉੱਪਰ ਜਾਣਾ ਹਾਕੀ ਲਈ ਬਹੁਤ ਮੁਸ਼ਕਲ ਹੋਊਗਾ ਜੀ।
ਦੇਖੋ ਕੋਟਾ ਕੋਟਾ ਸਿਸਟਮ ਮੈਂ ਤਾਂ ਮੰਨਾ ਵੀ ਜੇ ਕੋਟਾ ਸਿਸਟਮ ਦੇ ਵਿੱਚ ਨਾ ਪੰਜਾਬ ਦੇ ਵਿੱਚ ਹੁਣ ਜੇ 11 ਖਿਲਾੜੀ ਖੇਡਦੇ ਹੋਣ, ਠੀਕ ਹੈ, ਕਿਸੇ ਟਾਈਮ ਵੀ ਗਰਾਊਂਡ ਦੇ ਵਿੱਚ 6 ਤੋਂ 7 ਤੋਂ ਘੱਟ ਪਲੇਅਰ ਨਹੀਂ ਸੀ, ਜੇ ਓਪਨਿੰਗ ਦੇ ਵਿੱਚ ਟੋਟਲ 7 ਖਿਲਾੜੀ ਸੀਗੇ ਜਾਂ 8 ਖਿਲਾੜੀ ਸੀਗੇ, ਕੋਈ ਵੀ ਮੈਚ ਸ਼ੁਰੂ ਹੁੰਦਾ 7-8 ਖਿਲਾੜੀ ਪੰਜਾਬ ਦੇ ਖੇਡਦੇ ਹੁੰਦੇ ਆ। ਫਿਰ ਕੋਟਾ ਸਿਸਟਮ ਮੰਨਣ ਵਾਲੀ, ਹੁਣ ਸ੍ਰੀਜੇਸ਼ ਇੱਕ ਗੋਲਕੀਪਰ ਲਾ ਲਓ, ਅਮਿਤ ਰੋਹਿਦਾਸ ਨੇ ਕੱਲ ਜੋ ਕੀਤਾ ਉਹ ਮੇਰਾ ਨੀ ਖਿਆਲ ਵੀ, ਮੈਨੂੰ ਯਾਦ ਆ ਵੀ ਜਗਰਾਜ ਸਿੰਘ ਹੁੰਦੇ ਸੀ ਆਪਣੇ ਉਹ ਦੌੜਦੇ ਸੀਗੇ ਜਾਂ ਸੰਦੀਪ ਸਿੰਘ ਉਹ ਦੌੜਦੇ ਹੁੰਦੇ ਸੀ ਆ ਕੇ, ਲੇਕਿਨ ਜਿਹੜਾ ਰਸ਼ਰ ਆ ਜਿਹਨੂੰ ਆਪਾਂ, ਤੁਸੀਂ ਟੈਕਨੀਕਲ ਵਰਡ ਬਿਹਤਰ ਮੇਰੇ ਤੋਂ ਜਾਣਦੇ ਹੋ, ਤੁਸੀਂ ਖੁਦ ਹਾਕੀ ਖੇਲੀ ਆ ਇੰਡੀਆ ਵਾਸਤੇ, ਜਿਹੜਾ ਰਸ਼ਰ ਆ ਅਮਿਤ ਰੋਹਿਦਾਸ ਵਰਗਾ ਰਸ਼ਰ ਅੱਜ ਦੁਨੀਆਂ 'ਚ ਹੈ ਨੀ ਜੀ ਕੋਈ। ਅਮਿਤ ਰੋਹਿਦਾਸ ਹੁਣ ਜੇ ਅਸੀਂ ਕਹਿੰਦੇ ਅਮਿਤ ਰੋਹਿਦਾਸ ਨੂੰ ਬਾਹਰ ਬਿਠਾ ਦਿੰਦੇ ਜਾਂ ਸ੍ਰੀਜੇਸ਼, ਬੰਦੇ ਤਾਂ ਗਿਣਤੀ ਦੇ,
ਤੁਸੀਂ ਗੱਲ ਮੇਰਾ ਪੁਆਇੰਟ ਨੀ ਸਮਝ ਰਹੇ, ਜਦੋਂ ਵੀ ਮੈਂ ਨੀ ਕਹਿੰਦਾ ਵੀ ਬਾਹਰਲੇ ਪਲੇਅਰਾਂ ਦੇ ਵਿੱਚ ਕੋਈ ਕੈਪੇਬਿਲਿਟੀ ਹੈ ਨੀਗੀ, ਇਹ ਨੀ ਹੈਗਾ ਜੀ, ਕੈਪੇਬਿਲਿਟੀ ਹੈਗੀ ਆ ਜਿਹੜੇ ਸ੍ਰੀਜੇਸ਼ ਹੋ ਗਿਆ, ਸੁਰਿੰਦਰ ਹੋ ਗਿਆ ਫੁੱਲਬੈਕ ਖੇਲਦਾ ਸੀ ਉਹ ਵੀ ਬਾਹਰ ਹੀ ਆ ਪੰਜਾਬ ਤੋਂ ਹਨਾ, ਬਹੁਤ ਵਧੀਆ, ਪਰ ਜਿਹੜੇ ਵਿੱਚੋਂ, ਕਿਉਂਕਿ ਦੇਖੋ ਜੇ 11 ਦੇ ਵਿੱਚੋਂ ਇੱਕ ਨੂੰ ਗ੍ਰੀਨ ਕਾਰਡ ਮਿਲ ਜਾਂਦਾ ਨਾ 2 ਮਿੰਟ ਲਈ, ਪਲੇਅਰ 10 ਰਹਿ ਜਾਂਦੇ ਆ, 10 ਦੇ ਨਾਲ ਇੰਨਾ ਕੁ ਜ਼ਿਆਦਾ ਡਿਫਰੈਂਸ ਹੋ ਜਾਂਦਾ, ਦੂਸਰੀ ਟੀਮ ਨੂੰ ਐਡਵਾਂਟੇਜ ਮਿਲ ਜਾਂਦਾ, ਟੀਮ ਰੋਲ ਜਾਂਦੀ ਆ ਜੀ ਇੱਕ ਪਲੇਅਰ ਲੂਜ਼ ਹੋਣ ਦੇ ਨਾਲ। ਮੈਂ ਉਹ ਗੱਲ ਟਰਾਈ ਕਰ ਰਿਹਾ ਸੀਗਾ ਵੀ ਜਿਹੜੇ ਉਹ ਪਲੇਅਰ ਲਏ ਹੁੰਦੇ ਆ ਨਾ ਉਹਨਾਂ ਨੂੰ ਚੰਗੇ ਪਲੇਅਰ, ਚਾਹੇ ਉਹ ਦਿੱਲੀ ਦਾ ਵੀ ਹੋ ਸਕਦਾ ਆ, ਉਹ ਬੰਬੇ ਦਾ ਵੀ ਹੋ ਸਕਦਾ ਆ, ਹਨਾ, ਉਹ ਪੰਜਾਬ ਦਾ ਵੀ ਹੋ ਸਕਦਾ, ਜੇ ਜਦੋਂ ਉਹਨਾਂ ਨੂੰ ਫਿਰ ਇਸ ਸਿਸਟਮ ਦੇ ਵਿੱਚ ਮੌਕਾ ਨਹੀਂ ਮਿਲਦਾ, ਤੇ ਜਦੋਂ ਉਹ ਪਲੇਅਰ ਵਿੱਚ ਪ੍ਰੈਜੈਂਟ ਖੇਡਦਾ ਨਾ ਉਹ ਫਿਰ ਇੱਕ ਪਲੇਅਰ ਲੂਜ਼ ਹੀ ਹੁੰਦਾ ਆ, ਉਹਦੇ ਕਰਕੇ
ਤੁਸੀਂ ਲਾਈਨ ਪਲੀਜ਼ ਹੋਲਡ ਕਰ ਲੈਣਾ ਜੀ, ਗੱਲ ਜਾਰੀ ਰਹੇਗੀ, ਲਾਈਨ ਪਲੀਜ਼ ਹੋਲਡ ਕਰ ਲੈਣਾ ਜੀ, ਲਾਈਨ ਪਲੀਜ਼ ਹੋਲਡ ਕਰ ਲੈਣਾ, ਗੱਲ ਸਾਡੀ ਤੁਹਾਡੀ ਜਾਰੀ ਰਹੇਗੀ। 647-282-8182 ਸ਼ਾਮ ਨੂੰ ਚੈਨਲ ਵਾਈ ਦੇ ਉੱਤੇ 7:30 ਲਾਈਵ ਸ਼ੋਅ ਦੇ ਵਿੱਚ ਮੁਲਾਕਾਤ ਹੋਈ। ਥੈਂਕ ਯੂ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
ਅੰਟਾਰੀਓ ਭਰ ਵਿੱਚ ਲੱਖਾਂ ਲੋਕਾਂ ਦੇ ਕੋਵਿਡ-19 ਦੇ ਵੈਕਸੀਨ ਲੱਗ ਚੁੱਕੇ ਹਨ। ਹੈਲਥ ਕੈਨੇਡਾ ਵੱਲੋਂ ਪ੍ਰਵਾਨਿਤ ਵੈਕਸੀਨ ਹਸਪਤਾਲਾਂ, ਡਾਕਟਰਾਂ ਦੇ ਦਫ਼ਤਰਾਂ, ਫਾਰਮੇਸੀਆਂ ਅਤੇ ਵੈਕਸੀਨ ਲਾਉਣ ਵਾਲੀਆਂ ਜਨਤਕ ਥਾਵਾਂ ਤੇ ਉਪਲਬਧ ਹੈ। ਆਪਣਾ ਯੋਗਦਾਨ ਪਾਓ, ਆਪਣਾ ਵੈਕਸੀਨ ਲਗਵਾਓ। ontario.ca/book vaccine ਤੇ ਜਾਓ ਜਾਂ 300 ਬੋਲੀਆਂ ਵਿੱਚ ਸਹਾਇਤਾ ਲਈ 1-888-999-6488 ਤੇ ਕਾਲ ਕਰੋ। ਇਸ ਦੀ ਅਦਾਇਗੀ ਅੰਟਾਰੀਓ ਸਰਕਾਰ ਵੱਲੋਂ ਕੀਤੀ ਗਈ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
CIBC ग्लोबल मनी ट्रांसफर के साथ अपने परिवार को ज्यादा से ज्यादा खुशियां दें। CIBC ग्लोबल मनी ट्रांसफर की $0 ट्रांसफर फीस का फायदा उठाएं और अपने परिवार तक पहुंचाएं और भी ज्यादा पैसे। आज ही CIBC.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू।
कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दा स्टोर भी खुल गया है।
ब्रह्मजन दे सब तो वड़े फर्नीचर स्टोर्स विचों एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंदा फर्नीचर सिलेक्ट करो। स्टोर विच आके सेम फर्नीचर देखो अते सेम प्राइस ते लो। इना दी कैनेडी लोकेशन हुन खुल चुकी है। फॉर मोर इन्फॉर्मेशन कॉल 9058747171।
A call truck and loom. Tade truck badshah di quality service repair, oil change, wash te maintenance.
Ek aur khush khabri.
North American, Chinese te Korean nave te istemal shuda tires with full warranty. A call truck and loom. 1776 Mearside Drive.